ਸਤਿਸੰਗਤ ਜੀ, ਪਿਆਰ ਨਾਲ ਕਹਿਣਾ, ਸਤਿਸੰਗਤ ਕਾਫੀ ਸਾਲਾਂ ਬਾਅਦ ਇੱਥੇ ਬਠਿੰਡੇ ਵਿਖੇ ਪੁੱਜ ਕੇ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ ਇਸ ਵਿਸ਼ਾਲ ਸਤਿਸੰਗ ਦੇ ਰੂਪ ਵਿੱਚ, ਜਿੱਥੇ ਕਿ ਸ਼ਰਧਾ ਪੂਰਵਕ ਭਗਤੀ ਭਾਵ ਨਾਲ ਯੁਕਤ ਹੋ ਕੇ ਆਪ ਸਾਰੇ ਇੱਥੇ ਉਪਸਥਿਤ ਹੋਏ ਹੋ। ਆਪਣੀ ਮਨੋਬ੍ਰਿਤੀ ਇਸ ਨਿਰੰਕਾਰ ਨਾਲ ਜੋੜਦਿਆਂ ਹੋਇਆਂ ਸਭ ਦੇ ਭਲਾਈ ਦੀ ਕਾਮਨਾਵਾਂ ਕਰ ਰਹੇ ਹੋ ਔਰ ਆਪਣੇ ਲਈ ਵੀ ਸ਼ਕਤੀ ਮੰਗ ਰਹੇ ਹੋ ਇਸੇ ਦਾਤਾਰ ਤੋਂ ਕਿ ਅਸੀਂ ਐਸਾ ਭਗਤੀ ਭਰਿਆ ਜੀਵਨ ਜੀ ਪਾਈਏ ਜਿਸ ਜੀਵਨ ਦੀ ਮਹੱਤਤਾ ਹੁੰਦੀ ਹੈ, ਜੋ ਯੁਗਾਂ ਯੁਗਾਂ ਤੋਂ ਜੀਵਨ ਦੀ ਮਹੱਤਤਾ ਜਿਨ੍ਹਾਂ ਗੁਣਾਂ ਰਾਹੀਂ ਮੰਨੀ ਗਈ ਹੈ, ਅਤੇ ਅਸੀਂ ਵੀ ਉਸੇ ਅਵਸਥਾ ਵਿੱਚ ਰਹਿ ਕੇ ਹੀ ਜਿੰਨੇ ਵੀ ਸਾਧੂ ਦਾਤਾਰ ਲਿਖੇ ਹਨ ਅਸੀਂ ਉਸੇ ਭਾਵਨਾ ਉਸੇ ਅਵਸਥਾ ਵਿੱਚ ਰਹਿ ਕੇ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰ ਲਈਏ। ਤਾਂ ਇਸੇ ਤਰ੍ਹਾਂ ਦੀ ਮਹਾਂਪੁਰਸ਼ਾਂ ਸੰਤਾਂ ਭਗਤਾਂ ਦੀ ਇਹ ਹਮੇਸ਼ਾ ਤੋਂ ਭਾਵਨਾ ਰਹੀ ਹੈ ਔਰ ਉਹ ਕੇਵਲ ਉਸ ਨੂੰ ਅਰਦਾਸ ਦੇ ਰੂਪ ਵਿੱਚ ਹੀ ਨਹੀਂ ਸੀਮਿਤ ਰੱਖਦੇ ਬਲਕਿ ਉਸਨੂੰ ਕਰਮ ਦਾ ਰੂਪ ਵੀ ਦਿੰਦੇ ਹਨ। ਸ਼ਬਦਾਂ ਦੇ ਨਾਲ ਨਾਲ ਐਸੀ ਮਨੋ ਅਵਸਥਾ ਵੀ ਬਣਾਉਂਦੇ ਹਨ ਔਰ ਇਸੇ ਤਰ੍ਹਾਂ ਦੇ ਨਾਲ ਜਦ ਐਸਾ ਜੀਵਨ ਬਣ ਜਾਂਦਾ ਹੈ ਉਹ ਆਪਣੇ ਆਪ ਨੂੰ ਵੀ ਆਨੰਦ ਪ੍ਰਦਾਨ ਕਰਦਾ ਹੈ ਔਰ ਹੋਰਨਾਂ ਲਈ ਵੀ ਉਹ ਇੱਕ ਸ਼ੁਭ ਬਣ ਜਾਂਦਾ ਹੈ, ਕਲਿਆਣਕਾਰੀ ਬਣ ਜਾਂਦਾ ਹੈ। ਤਾਂ ਆਪਨੇ ਅੱਜ ਵੀ ਜਿਤਨੇ ਵੀ ਭਾਵ ਸ਼ਰਵਣ ਕੀਤੇ ਮਹਾਂਪੁਰਸ਼ਾਂ ਭਗਤਾਂ ਦੀ ਰਸਨਾ ਤੋਂ, ਭਾਵੇਂ ਉਹ ਛੋਟੇ ਬੱਚਿਆਂ ਦੀ ਜ਼ੁਬਾਨ ਤੋਂ, ਭਾਵੇਂ ਜਵਾਨਾਂ ਦੀ ਜ਼ੁਬਾਨ ਤੋਂ, ਭਾਵੇਂ ਉਹ ਬਜ਼ੁਰਗਾਂ ਦੀ ਰਸਨਾ ਤੋਂ ਅੰਗਰੇਜ਼ੀ, ਪੰਜਾਬੀ ਜਾਂ ਫਿਰ ਹਿੰਦੀ ਭਾਸ਼ਾ ਦੇ ਵਿੱਚ ਗੀਤ, ਕਵਿਤਾ, ਬਖਿਆਨ, ਇਹ ਸਭ ਜਿਹੜੇ ਹਨ ਇਹ ਉਸੇ ਪਾਸੇ ਹੀ ਪ੍ਰੇਰਿਤ ਕਰ ਰਹੇ ਸਨ ਕਿ ਇਨਸਾਨ ਇਸ ਭਜਦੀ ਹੋਈ ਇਸ ਦੁਨੀਆ ਵਿੱਚ ਵਿਚਰਨ ਜਿਹੜਾ ਕਰ ਰਿਹਾ ਹੈ ਇਹ ਭਜਦਾ ਹੀ ਚਲਾ ਜਾ ਰਿਹਾ ਹੈ ਔਰ ਭਜਦਿਆਂ ਭਜਦਿਆਂ ਇਸ ਨੂੰ ਖਿਆਲ ਹੀ ਨਹੀਂ ਹੈ ਕਿ ਜੀਵਨ ਦਾ ਬਹੁਤ ਵੱਡਾ ਮਨੋਰਥ ਹੈ ਜਿਹੜਾ ਕਿ ਸਾਡੇ ਅੱਖਾਂ ਤੋਂ ਓਝਲ ਹੋ ਰਿਹਾ ਹੈ, ਜਿਹਨੂੰ ਅਸੀਂ ਨਜ਼ਰਅੰਦਾਜ਼ ਕਰ ਰਹੇ ਹਾਂ, ਕਿਉਂਕਿ ਸਾਡੀ ਇਕਾਗਰਤਾ ਇਸ ਦੌੜ ਦੇ ਵਿੱਚ ਦੁਨਿਆਵੀ ਪ੍ਰਾਪਤੀਆਂ ਹਨ। ਤਾਂ ਜੋ ਸਭ ਤੋਂ ਅਹਿਮ ਪਹਿਲੂ ਹੈ ਉਹ ਸਾਡੇ ਖਿਆਲ ਦਿਲੋ ਦਿਮਾਗ 'ਚੋਂ ਨਿਕਲ ਜਾਂਦਾ ਹੈ ਔਰ ਅਗਰ ਕੋਈ ਧਿਆਨ ਦਿਵਾਉਂਦਾ ਵੀ ਹੈ ਉਸ ਦੀ ਕਈ ਗੱਲ ਨੂੰ ਅਸੀਂ ਅਣਸੁਣਾ ਕਰ ਦਿੰਦੇ ਹਾਂ ਔਰ ਫਿਰ ਉਸੇ ਦੌੜ ਵਿੱਚ ਦੌੜਦੇ ਚਲੇ ਜਾਂਦੇ ਹਾਂ। ਤਾਂ ਜਿਵੇਂ ਅੰਗਰੇਜ਼ੀ ਵਿੱਚ ਵੀ ਕਹਾਵਤ ਹੈ ਕਿ ਈਵਨ ਇਫ ਯੂ ਵਿਨ ਅ ਰੇਸ ਯੂ ਆਰ ਸਟਿਲ ਅ ਰੈਟ, ਅਸੀਂ ਅਕਸਰ ਕਹਿੰਦੇ ਹਾਂ ਕਿ ਰੈਟ ਰੇਸ ਵਿੱਚ ਇਨਸਾਨ ਲੱਗਿਆ ਹੋਇਆ ਹੈ ਕਿ ਅਗਰ ਜਿੱਤਾਂ ਹਾਸਿਲ ਕਰ ਵੀ ਲਿੱਤਿਆ ਤਾਂ ਵੀ ਤੁਸੀਂ ਚੂਹਾ ਹੀ ਰਹੇ, ਚੂਹਿਆਂ ਦੀ ਦੌੜ। ਤਾਂ ਇਸ ਤਰ੍ਹਾਂ ਦੀਆਂ ਕਿਤਨੀਆਂ ਕਿਤਨੀਆਂ ਕਹਾਵਤਾਂ ਇਹ ਬਣੀਆਂ ਹੋਈਆਂ ਹਨ, ਇਨਸਾਨ ਨੂੰ ਕਿਤਨੇ ਤਰੀਕਿਆਂ ਨਾਲ ਮਹਾਂਪੁਰਸ਼ਾਂ ਨੇ ਸਮਝਾਉਣ ਦੇ ਯਤਨ ਕੀਤੇ, ਉਹਨਾਂ ਦੀ ਬਾਣੀ, ਉਹਨਾਂ ਦੇ ਬਚਨ, ਉਹਨਾਂ ਦਾ ਆਪਣਾ ਜੀਵਨ, ਕਿਤਨੀਆਂ ਮਿਸਾਲਾਂ, ਕਿਤਨੇ ਉਦਾਹਰਣ ਇਹ ਲਗਾਤਾਰ ਦਿੱਤੇ ਗਏ ਹਨ ਔਰ ਸੁਣਨ ਵਾਲੇ ਸੁਣਦੇ ਆਏ ਹਨ। ਲੇਕਿਨ ਅਗਰ ਜਿਤਨਾ ਕਿਹਾ ਗਿਆ ਔਰ ਜਿਤਨਾ ਸੁਣਿਆ ਗਿਆ ਹੈ ਅਗਰ ਵਾਕਈ ਹੀ ਉਸ ਨੂੰ ਕ੍ਰਿਆਤਮਿਕ ਰੂਪ ਦੇ ਦਿੱਤਾ ਗਿਆ ਹੁੰਦਾ ਤਾਂ ਅੱਜ ਇਨਸਾਨ ਦਾ ਮਿਆਰ ਕਿਤਨਾ ਉੱਚਾ ਹੋ ਚੁੱਕਾ ਹੁੰਦਾ। 21ਵੀਂ ਸਦੀ ਤੱਕ ਪਹੁੰਚਦਿਆਂ ਪਹੁੰਚਦਿਆਂ ਸਾਡੇ ਸਾਰੇ ਇੱਕ ਸਮਾਜ ਦੇ ਵਿੱਚ, ਸਾਰਿਆਂ ਦੇ ਵਿੱਚ ਐਸੀਆਂ ਭਾਵਨਾਵਾਂ ਮਜ਼ਬੂਤ ਹੋ ਚੁੱਕੀਆਂ ਹੁੰਦੀਆਂ ਕਿ ਕੋਈ ਗੁੰਜਾਇਸ਼ ਨਾ ਰਹਿੰਦੀ ਇਸ ਤਰ੍ਹਾਂ ਦੀ ਸ਼ੈਤਾਨੀ ਫਿਤਰਤ ਜਾਂ ਫਿਰ ਐਸੀਆਂ ਇੱਕ ਘਿਨੌਨੀਆਂ ਹਰਕਤਾਂ ਜੋ ਅਸੀਂ ਵੇਖ ਰਹੇ ਹਾਂ, ਇਹ ਇੱਕ ਸਾਨੂੰ ਇਹ ਵੇਖਣ ਨੂੰ ਹੀ ਨਾ ਮਿਲਦਿਆਂ, ਕਿਉਂਕਿ ਪਹੁੰਚਦਿਆਂ ਇਸ ਮਿਆਦ ਤੱਕ ਇਨਸਾਨ ਇਤਨਾ ਗਹਿਰੇ ਰੂਪ ਵਿੱਚ ਵਾਕਈ ਹੀ ਉਸ ਉੱਚੀ ਅਵਸਥਾ ਵਿੱਚ ਪੁੱਜ ਚੁੱਕਾ ਹੁੰਦਾ। ਲੇਕਿਨ ਸਮਾਂ ਬੀਤਿਆ ਗਿਆ, ਯੁੱਗ ਬਦਲਦੇ ਗਏ, ਸਦੀਆਂ ਬੀਤੀਆਂ ਗਈਆਂ, ਵਰ੍ਹੇ ਸਾਲ ਮਹੀਨੇ ਬੀਤਦੇ ਚਲੇ ਗਏ, ਨਵੀਆਂ ਜਨਰੇਸ਼ਨਸ ਧਰਤੀ 'ਤੇ ਆਉਂਦੀਆਂ ਚਲੀਆਂ ਗਈਆਂ, ਲੇਕਿਨ ਉਹ ਜਿਹੜਾ ਕਿ ਰੂਪ ਮਹਾਂਪੁਰਸ਼ਾਂ ਨੇ ਦੇਖਣਾ ਚਾਹਿਆ ਉਹ ਅੱਜ ਤੱਕ ਸੰਭਵ ਨਹੀਂ ਹੋ ਪਾਇਆ ਹੈ। ਤਾਂ ਹਰ ਦੌਰ ਦੇ ਵਿੱਚ ਅੰਧਕਾਰ ਅਤੇ ਕੁਜਾਲਾ ਰਿਹਾ ਹੈ, ਹਨੇਰਾ ਅਤੇ ਸਵੇਰਾ ਰਿਹਾ ਹੈ। ਹਰ ਯੁੱਗ ਹਰ ਦੌਰ ਦੇ ਵਿੱਚ ਅਹਿਮ ਔਰ ਅਭਿਮਾਨ ਦੇ ਰੋਗੀ ਔਰ ਦੂਸਰੀ ਤਰਫ ਨਿਮਰਤਾ ਦੇ ਪੁੰਜ ਵੀ ਰਹੇ ਹਨ। ਹਰ ਯੁੱਗ ਹਰ ਦੌਰ ਦੇ ਵਿੱਚ ਮਾਨਵਤਾ ਅਤੇ ਕੁਰਬਾਨ ਜਾਣ ਵਾਲੇ ਵੀ ਰਹੇ ਹਨ ਔਰ ਹਰ ਯੁੱਗ ਹਰ ਦੌਰ ਦੇ ਵਿੱਚ ਮਾਨਵਤਾ ਦਾ ਪਤਨ ਕਰਨ ਵਾਲੇ ਵੀ ਰਹੇ ਹਨ। ਤਾਂ ਇਸ ਤਰ੍ਹਾਂ ਦੇ ਨਾਲ ਇਹ ਦੋਨੋਂ ਹੀ ਪਹਿਲੂ ਇਹ ਲਗਾਤਾਰ ਚੱਲ ਰਹੇ ਹਨ। ਇਸੇ ਲਈ ਕਿਹਾ ਹੈ ਕਿ ਇਨਕਾ ਮਾਰਗ ਔਰ ਹੈ ਉਨਕਾ ਮਾਰਗ ਔਰ। ਇਹ ਮਨੋ ਅਵਸਥਾਵਾਂ ਹਨ, ਇੱਕ ਦੀ ਮਨੋ ਅਵਸਥਾ ਵਿਪਰੀਤ ਹੈ, ਇੱਕ ਦੀ ਇੱਕ ਸਹੀ ਦਿਸ਼ਾ ਵੱਲ ਹੈ। ਇੱਕ ਦਾ ਮੁੱਖ ਸੂਰਜ ਦੇ ਤੋਂ ਉਲਟੇ ਪਾਸੇ ਹੈ, ਇੱਕ ਦਾ ਮੁੱਖ ਸੂਰਜ ਦੇ ਵੱਲ ਹੈ। ਇਸੇ ਤਰ੍ਹਾਂ ਦੇ ਨਾਲ ਇਹ ਤਾਂ ਮਹਾਂਪੁਰਸ਼ ਸੰਤ ਜਨਾਂ ਨੇ ਹੀ ਇਨਸਾਨ ਨੂੰ ਸਿੱਧਾ ਰਾਹ ਦਰਸਾਇਆ ਹੈ ਔਰ ਉਸ ਰਸਤੇ 'ਤੇ ਚੱਲਣ ਲਈ ਇਨਸਾਨ ਨੂੰ ਪ੍ਰੇਰਣਾ ਦਿੱਤੀ ਹੈ, ਉਸ ਨੂੰ ਇਹ ਸੰਦੇਸ਼ ਅਤੇ ਆਵਾਜ਼ ਦਿੱਤੀ ਹੈ ਤਾਂ ਕਿ ਹਰ ਮਾਨਵ ਹਰ ਇਨਸਾਨ ਉਹ ਰਾਹ ਚੁਣੇ ਜਿਸ ਰਾਹ 'ਤੇ ਚੱਲਣ ਨਾਲ ਲੋਕ ਔਰ ਪਰਲੋਕ ਦੋਨੋਂ ਹੀ ਸਵਰ ਜਾਂਦੇ ਹਨ। ਅਗਰ ਉਸ ਰਸਤੇ 'ਤੇ ਚਲਾਂਗੇ ਹੀ ਨਹੀਂ ਤਾਂ ਫਿਰ ਤਾਂ ਤ੍ਰਿਗਾਕਾਰ ਹੀ ਹਿੱਸੇ ਵਿੱਚ ਆਉਂਦੀ ਹੈ। ਇਸ ਅਮੋਲਕ ਜਨਮ ਨੂੰ ਵੀ ਅਸੀਂ ਕੌਡੀਆਂ ਦੇ ਭਾਵ ਗਵਾ ਦਿੰਦੇ ਹਾਂ ਔਰ ਹੱਥ ਪੱਲੇ ਕੁਛ ਰਹਿੰਦਾ ਨਹੀਂ ਹੈ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਜਿਉਂ ਮੱਥੇ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਤ੍ਰਿਗਾਕਾਰ ਹੀ ਮਿਲਦੀ ਹੈ, ਉਹਨਾਂ ਦਾ ਸਭ ਕੁਝ ਤ੍ਰਿਗਾਕਾਰ ਹੀ ਮੰਨਿਆ ਜਾਂਦਾ ਹੈ ਕਿ ਤ੍ਰਿਗ ਤ੍ਰਿਗ ਕਾਪੜ ਅੰਗ ਚੜ੍ਹਾਇਆ, ਕਿ ਹਰ ਚੀਜ਼ ਕੋਈ ਪਦਾਰਥ ਦਾ ਸੇਵਨ ਵੀ ਕਰ ਰਿਹਾ ਹੈ ਕਿ ਨਾਮ ਬਿਨਾਂ ਜੋ ਪੈਰੇ ਕਾਏ ਜਿਉ ਕੂਕਰ ਜੂਠਨ ਮੇ ਪਾਏ, ਕਿ ਨਾਮ ਦੇ ਬਗੈਰ ਇਸ ਪਰਮਾਰਥ ਦੇ ਬਗੈਰ ਇਸ ਮਾਨਵੀਏ ਗੁਣਾਂ ਤੋਂ ਬਗੈਰ ਯਾਨੀ ਕਿ ਹਿਊਮਨ ਵੈਲਿਊਜ਼ ਤੋਂ ਬਗੈਰ, ਕਿਉਂਕਿ ਇਹ ਵੈਲਿਊਜ਼ ਇਹ ਗੁਣ ਆਉਂਦੇ ਹੀ ਤਦ ਹੀ ਹਨ ਅਗਰ ਨਾਮ ਦਾ ਵਾਸਾ ਸਾਡੇ ਜੀਵਨ ਵਿੱਚ ਹੋ ਜਾਂਦਾ ਹੈ, ਸਾਡੇ ਹਿਰਦੇ ਵਿੱਚ ਹੋ ਜਾਂਦਾ ਹੈ। ਤਾਂ ਨਾਮ ਬਿਨਾਂ ਜੋ ਪੈਰੇ ਖਾਏ ਜਿਉਂ ਕੂਕਰ ਜੂਠਨ ਮੇ ਪਾਏ, ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿੱਥਿਆ ਸ਼ਿੰਗਾਰ। ਅਤੇ ਇਸ ਤਰ੍ਹਾਂ ਦੇ ਨਾਲ ਇਸ ਤੋਂ ਬਗੈਰ ਤਾਂ ਸਭ ਕੁਛ ਇਨਸਾਨ ਜਿਨ੍ਹਾਂ ਨੂੰ ਅਹਿਮੀਅਤ ਦਿੰਦਾ ਹੋਇਆ ਮਾਨਵਤਾ ਦੀ ਡਗਰ ਨੂੰ ਛੱਡ ਦਿੰਦਾ ਹੈ ਔਰ ਉਸ ਡਗਰ 'ਤੇ ਚੱਲਦਾ ਹੈ ਜਿਹੜਾ ਕਿਹਾ ਹੈ ਕਿ ਉਨਕਾ ਮਾਰਗ ਔਰ, ਜਿਹੜਾ ਕਿ ਮਨਮੁੱਖਾਂ ਵਾਲਾ ਮਾਰਗ ਹੈ, ਜੋ ਅਗਿਆਨੀਆਂ ਵਾਲਾ ਮਾਰਗ ਹੈ, ਜੋ ਇੱਕ ਐਸੀ ਸੰਕੀਰਣਤਾਵਾਂ ਵਾਲਾ ਮਾਰਗ ਹੈ। ਤਾਂ ਐਸੇ ਮਾਰਗ 'ਤੇ ਚੱਲਦੇ ਹਨ ਜਿਹੜੇ, ਉਹਨਾਂ ਬਾਰੇ ਕਿਹਾ ਹੈ ਕਿ ਨਾਮ ਬਿਨਾਂ ਜੋ ਪੈਰੇ ਖਾਏ ਜਿਉਂ ਕੂਕਰ ਜੂਠਨ ਮੇ ਪਾਏ, ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿੱਥਿਆ ਸ਼ਿੰਗਾਰ। ਤਾਂ ਇੱਕ ਸੇਵਨ ਕਰਨਾ ਪਦਾਰਥ ਦਾ, ਇਨਸਾਨ ਸੋਚਦਾ ਹੈ ਕਿ 36 ਪਦਾਰਥ ਹਨ ਮੇਰੇ ਕੋਲ, ਇਤਨੀਆਂ ਕਮਾਈਆਂ ਹਨ ਕਿ 36 ਪਦਾਰਥ ਮੇਰੇ ਸਾਹਮਣੇ ਮੇਜ਼ 'ਤੇ ਲੱਗ ਜਾਂਦੇ ਹਨ, ਕਿਸੇ ਨੂੰ ਮੈਂ ਨਿਮੰਤਰਣ ਦੇਣਾ ਹਾਂ 36 ਪਦਾਰਥ ਤੋਂ ਘੱਟ ਨਹੀਂ ਹੁੰਦੇ ਹਨ। ਲੇਕਿਨ ਕਹਿ ਕੀ ਰਹੇ ਹਨ ਕਬੀਰ ਜੀ ਵਰਗੇ ਮਹਾਂਪੁਰਸ਼ ਕਿ ਨਾਮ ਬਿਨਾਂ ਜੋ ਪਹਿਰੇ ਖਾਏ ਤੇਰਾ ਪਹਿਨਣਾ, ਕਿ ਮੈਂ ਇੰਨੇ ਕੀਮਤੀ ਵਸਤਰ ਪਾਉਂਦਾ ਹਾਂ, ਤੁਸੀਂ ਕਿੱਥੇ ਖੱਦਰ ਪਾਈ ਫਿਰਦੇ ਹੋ, ਤੁਸੀਂ ਕਿਤੇ ਇੱਕ ਬੋਰੀ ਵਰਗੇ ਕੱਪੜੇ ਪਾਈ ਫਿਰਦੇ ਹੋ, ਅਤੇ ਅਸੀਂ ਤਾਂ ਐਡੇ ਕੀਮਤੀ ਕਿ ਇੱਕ ਗਜ਼ ਵੀ ਕੱਪੜਾ ਪਤਾ ਨਹੀਂ ਕਿਤਨੇ ਹਜ਼ਾਰਾਂ ਰੁਪਏ ਦਾ ਹੈ, ਇੱਕ ਸੂਟ ਵੀ ਲੱਖ ਤੋਂ ਘੱਟ ਦਾ ਨਹੀਂ ਹੈ। ਤਾਂ ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਨ ਮੇ ਪਾਏ, ਉਸਦੀ ਤੁਲਨਾ ਕਿਸ ਨਾਲ ਕਰ ਦਿੱਤੀ ਹੈ? ਨਾਮ ਤੋਂ ਬਗੈਰ ਅਗਰ ਇਹ ਖਾਇਆ ਹੰਢਾਇਆ ਜਾ ਰਿਹਾ ਹੈ ਤਾਂ ਤੁਲਨਾ ਕੀਤੀ ਗਈ ਹੈ ਕੁੱਤੇ ਦੇ ਸਮਾਨ, ਜਿਹੜਾ ਕਿ ਜੂਠਨ ਵਿੱਚ ਮੁੱਖ ਪਾਉਂਦਾ ਹੈ, ਕੂੜੇ ਵਿੱਚ ਮੁੱਖ ਪਾਉਂਦਾ ਹੈ। ਤੇਰੀ ਨਜ਼ਰ ਨਾਲ ਉਹ 36 ਪਦਾਰਥ ਹਨ, लेकिन नाम दे बगैर महापुरुष कह रहे हैं कि इदां है जिवें तू कूड़े दे डब्बे विच मुख पा रहा है। वो 36 पदार्थ नहीं हैं, तू कूड़ा ही चट रहा है, कूड़ा ही खा रहा है। और इस तरह के नाल कदी इस गली विच, कदी उस गली विच, कदे इस घर के आंगन विच, कदे उस घर के आंगन दे विच, तो नाम बिना जो पहरे खाए ज्यों कूकर जूठन में पाए, नाम बिना जेता व्यवहार ज्यों मृतक मिथ्या श्रृंगार। के श्रृंगार असी करते हाँ, बड़े जेवर बड़ा सजाते संवारते हाँ अपने शरीर को, तो वह भी कह दिता है कि ज्यों मृतक मिथ्या श्रृंगार, श्रृंगार जिमें किसी लाश का कर दईए, कि ज्यों मृतक मिथ्या श्रृंगार, लाश का श्रृंगार की मायने रखता है? जेड़े जीवित होंगे उन्हों का श्रृंगार मायने रखता है। तो अगर थोड़े वो जीवन कहलाण लई वो जीवन ही नहीं है, साह बेशक चल रहे हैं, अगर जीवन ही नहीं है, और जीवन जीवन तो कहलाता है अगर इस जीवन दे विच नाम नू प्राथमिकता दी जाती है, विशेषता दी जाती है, इसनों आधार मनिया जाता है, इसनों हिरदे विच वसाया जाता है, इस दे एहसास दे अंतर्गत जीवन दे पेंडे नू तय किया जाता है, तो जीवन जीवन कहलाता है। अगर ये मूल ही नहीं है फिर तो मृतक ही है। इसीलिए इसी वास्ते ही तो क्या है कि मृतक कहिए नानका जय प्रीत नहीं भगवंत, कि उसनों मृतक ही मनिया जाता है। उसका जो जीवन होया ही नहीं आरंभ, भावें वह 60 साल का हो जाए, 70 साल, 80 साल का हो जाए, साल बीत गए हैं बेशक, लेकिन अजे तक वो जीवन जीवन बनया ही नहीं है। जिमें शायर ने भी कहा है कि अभी तक जीवन से शास नसाई ना हो पाई, हुए जाते हैं चांदी जैसे बाल आहिस्ता आहिस्ता, कि अजे तक वो जीवन दे नाल सामना ही नहीं होया है कि जिन्हों असी जीवन कह सकीए, लेकिन चांदी वर्गे बाल होए चले जाते हैं। तो महापुरुष संत जन यही कहते आ रहे हैं। हुणे कल ही फरीदकोट विच सां और शेख फरीद जी दे श्लोक किस तरह के नाल उच्चारण लगातार हो रहे हैं, और वह भी यही कहते हैं कि दाढ़ी हुई पूर अगे नेड़ा आया और पिछा रहा दूर। तो इस तरह के नाल ये महापुरुष संत जन कहते हैं कि समा तो बीत रहा है, जिए तो जिए तेरी दुनिया में उल्फत व मुहब्बत समझे नहीं, कि जीवन नू जिए असी दुनिया विच लेकिन उल्फत ते मुहब्बत साढ़े जीवन विच आई नहीं है। और फिर वही गल कि अगर नाम का वासा ही नहीं है, इस हरी नू जीवन विच प्राथमिकता ही नहीं दिती है, और हमेशा प्राथमिकतावां साढ़े लई दुनिया और दुनियादारी रही है, तो फिर तो साड़ी तुलना होएगी ही होएगी, चाहे वह लाश के रूप में वेख्या जाए, चलती फिरती लाश के रूप में वेख्या जाए, भावें सूकर या कुत्ते दे रूप में देखा जाए, तो ये तो तुलना होएगी ही होएगी। तो इसलिए महापुरशां ने इस पासे ही प्रेरित किया है कि असी सच दे नाल जुड़ जाइए, असी हरी इस परमात्मा अकाल पुरख का बोध हासिल कर लीए, असी इसे नूं ही जीवन का आधार बना लीए, और इस तरह के नाल असी इस जीवन के सफर नूं सुंदर भावनावां नाल युक्त होके असी तय कर लीए। तो ही महापुरशां दे बचन सब तक पहुँचते आए हैं, और सब नूं इसे पासे ही ये प्रेरित जिहड़ा है ये कीता गया है। जिन्हां सुन के मन्या तिन्हां विचों कुरबान, यही क्या है कि उन्हां ते कुरबान जाइए जिहड़े के सुन के इस नूं मन लैंदे हन, इस नूं सुणिया अनसुणिया नहीं कर देंदे हन, या फिर उस तरह के नाल हूड़मती वाले नहीं बने रहिंदे हन कि इस राह नूं छड़ना नहीं है, कहण वाले कहिंदे रहो जिन्ना मर्जी कहिंदे रहो, लेकिन असी भी पढ़ते रहांगे और सुनते भी रहांगे, और उन्हां महापुरशां दी जय जयकार भी बुलांदे रहांगे, उन्हां दे जन्मदिन भी मनांदे रहांगे, और उन्हां दे धर्म अस्थान उन्हां दे नां ते उत्थे भी हाजरी भरते रहांगे। लेकिन जो उन्होंने कहा है वो तुसी भुल जाओ कि असी उसनों अपनावांगे। ये तो गल ओही है कि पंचा दा क्या सिर मत्थे ते, लेकिन परनाला इत्थे दा इत्थे रहेगा, कि असी उस तो किते दाएं बाएं नहीं होना है। ਜਿਵੇਂ ਦਾਸ ਨੇ ਪਿੱਛੇ ਹੀ ਇਸ ਯਾਤਰਾ ਵਿੱਚ ਵੀ ਔਰ ਪਹਿਲਾਂ ਵੀ ਚੰਦ ਦਫਾ ਮਿਸਾਲ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਹੂੜਮਤੀ, ਇਸ ਤਰ੍ਹਾਂ ਦਾ ਅੜੀਅਲਪਨ ਰਹਿੰਦਾ ਹੈ ਕਿ ਅਸੀਂ ਆਪਣੀ ਉਸ ਜਗ੍ਹਾ ਨੂੰ ਛੱਡਣ ਤੋਂ ਤਿਆਰ ਨਹੀਂ ਹਾਂ, ਅਸੀਂ ਉਸ ਸੰਸਾਰਿਕ ਪ੍ਰਵਿਰਤੀ ਤੋਂ ਹਟਣ ਨੂੰ ਤਿਆਰ ਨਹੀਂ ਹਾਂ, ਅਸੀਂ ਸੱਚ ਵੱਲ ਵਧਣ ਨੂੰ ਤਿਆਰ ਨਹੀਂ ਹਾਂ, ਅਸੀਂ ਇਨਸਾਨੀ ਮਾਨਵੀ ਗੁਣਾਂ ਵਿੱਚ ਸਥਾਪਿਤ ਹੋਣ ਨੂੰ ਤਿਆਰ ਨਹੀਂ ਹਾਂ, ਅਸੀਂ ਐਡੇ ਜਿਵੇਂ ਦਲਦਲ ਵਿੱਚ ਪੈਰ ਫਸਿਆ ਹੁੰਦਾ ਹੈ, ਅਸੀਂ ਉਸ ਤਰ੍ਹਾਂ ਦੇ ਨਾਲ ਆਪਣੇ ਪੈਰ ਉਸ ਦਲਦਲ ਵਿੱਚ ਫਸਾਏ ਹੋਏ ਹਨ। ਔਰ ਦਲਦਲ ਦਾ ਇੱਕ ਅਸੂਲ ਇਹ ਹੁੰਦਾ ਹੈ ਕਿ ਦਲਦਲ ਵਿੱਚ ਅਕਸਰ ਜੋ ਫਸ ਜਾਂਦਾ ਹੈ ਉਹ ਜਿਤਨਾ ਯਤਨ ਕਰਦਾ ਹੈ ਹੋਰ ਧੱਸਦਾ ਜਾਂਦਾ ਹੈ। ਫਿਰ ਉੱਥੇ ਕੀ ਕੰਮ ਆਉਂਦਾ ਹੈ ਸਾਰਾ, ਕਿ ਬਾਹਰੋਂ ਕੋਈ ਰੱਸੀ ਸੁੱਟ ਦੇਵੇ, ਬਾਹਰੋਂ ਕੋਈ ਉਹਦਾ ਹੱਥ ਅੱਗੇ ਵਧਾ ਦੇਵੇ, ਫਿਰ ਉਹ ਦਲਦਲ ਵਿੱਚ ਜਿਹਦੇ ਪੈਰ ਫਸੇ ਹੋਏ ਹਨ ਉਹ ਬਾਹਰ ਨਿਕਲ ਸਕਦਾ ਹੈ। ਤਾਂ ਠੀਕ, ਅਗਰ ਕੋਈ ਇਨਸਾਨ ਕਹੇ ਕਿ ਮੈਂ ਇਹਨਾਂ ਯਤਨਾਂ ਨਾਲ ਤਾਂ ਨਹੀਂ ਆ ਸਕਦਾ, ਤਾਂ ਮਹਾਂਪੁਰਸ਼ ਤਾਂ ਅੱਗੇ ਹੱਥ ਵਧਾ ਹੀ ਰਹੇ ਹਨ, ਇਹ ਤਾਂ ਵਾਰ ਵਾਰ ਅੱਗੇ ਹੱਥ ਵਧਾ ਰਹੇ ਹਨ, ਲੇਕਿਨ ਅਗਰ ਤੂੰ ਹੱਥ ਵੀ ਨਾ ਫੜੇ ਫਿਰ ਤੇਰਾ ਬਣੇਗਾ ਕਿ। ਤੋ ਜਿਹੜੀ ਦਸ ਦਾਸ ਮਿਸਾਲ ਜਿਸਦਾ ਜ਼ਿਕਰ ਕਰ ਰਿਹਾ ਹੈ, ਇੱਕ ਉਹ ਖਰਗੋਸ਼ ਦੀ ਜਿਹੜਾ ਕਿ ਗਿਆ ਇੱਕ ਦੁਕਾਨ ਦੇ ਬਾਹਰ, ਔਰ ਲੁਹਾਰ ਦੀ ਦੁਕਾਨ ਸੀ, ਔਰ ਦੁਕਾਨ ਦੇ ਬਾਹਰ ਖੜ੍ਹਾ ਹੋ ਕੇ ਕਹਿਣ ਲੱਗਾ ਕਿ ਗਾਜਰ ਹੈ। ਲੁਹਾਰ ਕਹਿੰਦਾ ਹੈ ਕਿ ਤੈਨੂੰ ਨਜ਼ਰ ਨਹੀਂ ਆ ਰਿਹਾ, ਸਭ ਕੁਝ ਲੋਹਾ ਹੀ ਲੋਹਾ ਹੈ ਇੱਥੇ, ਗਾਜਰ ਤਾਂ ਜਾ ਕਿਸੇ ਹੋਰ ਸਬਜ਼ੀ ਦੀ ਦੁਕਾਨ 'ਤੇ। ਤੋ ਚਲਾ ਗਿਆ, ਫਿਰ ਦੂਸਰੇ ਦਿਨ ਆ ਗਿਆ, ਕਹਿਣ ਲੱਗਾ ਗਾਜਰ ਹੈ। ਉਸ ਲੁਹਾਰ ਨੂੰ ਥੋੜ੍ਹੀ ਜਿਹੀ ਕਲਗੀ ਆਈ ਕਿ ਕੱਲ੍ਹ ਵੀ ਇਸ ਨੂੰ ਸਮਝਾਇਆ, ਅੱਜ ਫਿਰ ਆ ਗਿਆ ਹੈ, ਭੱਜਿਆ ਇੱਥੋਂ ਚਲਾ ਗਿਆ। ਫਿਰ ਤੀਸਰੇ ਦਿਨ ਆ ਗਿਆ, ਗਾਜਰ ਹੈ, ਅਤੇ ਫਿਰ ਕਲਗੀ ਦੀ ਚਰਮ ਸੀਮਾ ਹੋ ਗਈ ਉਸ ਲੁਹਾਰ ਦੀ, ਹੱਥ ਵਿੱਚ ਹਥੌੜਾ ਸੀ, ਉਸ ਖਰਗੋਸ਼ ਦੇ ਦੰਦਾਂ 'ਤੇ ਮਾਰਿਆ, ਉਸਦੇ ਦੰਦ ਤੋੜ ਦਿੱਤੇ। ਉਹ ਟੁੱਟੇ ਹੋਏ ਦੰਦ ਔਰ ਲਹੂ ਲੁਹਾਨ ਪੀੜਾ ਵਿੱਚ ਚਿਲਾਉਂਦਾ ਹੋਇਆ ਉਹ ਖਰਗੋਸ਼ ਭੱਜ ਗਿਆ ਉੱਥੋਂ। ਔਰ ਚੌਥੇ ਦਿਨ ਹੈਰਾਨਗੀ ਹੋਈ ਉਸ ਲੁਹਾਰ ਨੂੰ ਕਿ ਖਰਗੋਸ਼ ਫਿਰ ਦੁਕਾਨ ਦੇ ਬਾਹਰ ਖੜ੍ਹਾ ਹੈ। ਉਸਨੇ ਸੋਚਿਆ ਕਿ ਸ਼ਾਇਦ ਇਸਨੂੰ ਸੱਟ ਖਾਣ ਤੋਂ ਪਿੱਛੇ ਪਸ਼ਚਾਤਾਪ ਹੋ ਗਿਆ ਹੈ। ਤੋ ਖਰਗੋਸ਼ ਕਹਿੰਦਾ ਹੈ ਕਿ ਗਾਜਰ ਦਾ ਰਸ ਹੈ, ਦੰਦ ਤਾਂ ਤੂੰ ਛੱਡੇ ਨਹੀਂ, ਰਸ ਹੀ ਪਿਲਾ ਦੇ। ਤੋ ਕਹਿਣ ਦਾ ਕੀ ਭਾਵ ਹੈ ਕਿ ਇਸ ਤਰ੍ਹਾਂ ਦੇ ਨਾਲ ਆਪਣੇ ਉਸ ਜਗ੍ਹਾ ਤੋਂ ਤਸ ਤੋਂ ਮਸ ਹੋਣ ਨੂੰ ਤਿਆਰ ਨਹੀਂ ਹੁੰਦੇ ਹਨ। ਔਰ ਮਹਾਂਪੁਰਸ਼ ਸੰਤ ਜਨਾਂ ਨੇ ਕਿਤਨੇ ਉਪਰਾਲੇ ਕੀਤੇ, ਕਿਤਨੇ ਯਤਨ ਕੀਤੇ ਕਿ ਇਨਸਾਨ ਇਸ ਦਲਦਲ ਤੋਂ ਨਿਕਲ ਆਵੇ, ਇਸ ਗਫਲਤ ਦੀ ਨੀਂਦ ਤੋਂ ਉੱਠ ਜਾਵੇ, ਇਸ ਆਤਮਾ ਦਾ ਕਲਿਆਣ ਕਰ ਲਵੇ, ਆਵਾਗਮਨ ਦੇ ਬੰਧਨ ਤੋਂ ਨਿਜਾਤ ਪਾ ਲਵੇ। ਇਹ ਕਿਤਨੇ ਮਹਾਂਪੁਰਸ਼ਾਂ ਨੇ ਯੁੱਗਾਂ ਔਰ ਸਦੀਆਂ ਤੋਂ ਉਪਰਾਲੇ ਕੀਤੇ ਹਨ, ਲੇਕਿਨ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਨੇ ਇਹ ਪ੍ਰਾਪਤੀ ਕਰ ਲਿੱਤੀ, ਉਹ ਇਸ ਦੁਨੀਆ ਦੇ ਵਿੱਚ ਨਿਆਰੇ ਹੋ ਗਏ ਔਰ ਉਹ ਸੱਚੇ ਧਨ ਵਾਲੇ ਬਣ ਗਏ। ਇੱਕ ਸੱਚਾ ਸੌਦਾ ਉਹਨਾਂ ਨੇ ਕਰ ਲਿੱਤਾ, ਇਸੇ ਸੱਚ ਦਾ ਵਣਜ ਅਤੇ ਵਪਾਰ ਕਰ ਲਿੱਤਾ, ਔਰ ਫਿਰ ਇਸੇ ਤਰ੍ਹਾਂ ਦੇ ਨਾਲ ਇਸ ਦੁਨੀਆ ਵਿੱਚ ਵਿਚਰਨ ਕਰਦਿਆਂ ਹੋਇਆਂ ਵੀ ਉਹਨਾਂ ਦਾ ਰੁਤਬਾ ਦੁਨੀਆ ਤੋਂ ਕਿਤੇ ਉੱਚਾ ਰਿਹਾ ਹੈ। ਇਸੇ ਲਈ ਯੁੱਗ ਬੀਤ ਗਏ, ਅੱਜ ਵੀ ਉਹਨਾਂ ਦਾ ਨਾਂ ਰੌਸ਼ਨ ਹੈ ਔਰ ਅੱਜ ਵੀ ਉਹਨਾਂ ਦੀ ਪੂਜਾ ਅਰਚਨਾ ਹੋ ਰਹੀ ਹੈ। ਤੋ ਜਿੱਥੇ ਮਹਾਂਪੁਰਸ਼ ਸੰਤ ਜਨ ਇਸ ਪਾਸੇ ਧਿਆਨ ਦਿਲਾਉਂਦੇ ਹਨ ਇਹਨਾਂ ਪਹਿਲੂਆਂ ਵੱਲ ਕਿ ਅਸੀਂ ਆਤਮਾ ਦਾ ਕਲਿਆਣ ਕਰਨਾ ਹੈ, ਇਸ ਅਮੋਲਕ ਜਨਮ ਨੂੰ ਪਾ ਕੇ ਜਿਹੜਾ ਪਰਮਾਤਮਾ ਦੀ ਅੰਸ਼ ਹੈ ਔਰ ਇਹ ਨੂਰ ਦੇ ਰੂਪ ਵਿੱਚ ਹਰ ਘੱਟ ਵਿੱਚ ਵਸਦੀ ਹੈ, ਤੋ ਇਸ ਲਈ ਹਰ ਆਤਮਾ ਨੇ ਆਪਣੇ ਮੂਲ ਦੀ ਪਹਿਚਾਣ ਕਰਨੀ ਹੈ, ਕਿਉਂਕਿ ਇਹ ਅਗਿਆਨਤਾ ਹੀ ਹੈ ਜਿਹੜੀ ਇਸ ਆਤਮਾ ਨੂੰ ਭਰਮਾਈ ਫਿਰਦੀ ਹੈ, ਜਿਸ ਦੇ ਕਾਰਨ ਇਹ ਆਵਾਗਮਨ ਦੇ ਬੰਧਨ ਹਨ, ਜਿਸ ਦੇ ਕਾਰਨ ਇਹ ਨਾਨਾ ਪ੍ਰਕਾਰ ਦੇ ਸਰੀਰ ਧਾਰਨ ਕਰਨੇ ਪੈਂਦੇ ਹਨ, ਕਦੀ ਇਸ ਜੋਨੀ ਵਿੱਚ ਕਦੀ ਉਸ ਜੋਨੀ ਦੇ ਵਿੱਚ ਇਸ ਆਤਮਾ ਨੂੰ ਭਟਕਣਾ ਪੈਂਦਾ ਹੈ। ਤੋ ਇਸ ਲਈ ਮਹਾਂਪੁਰਸ਼ਾਂ ਨੇ ਕਿਹਾ ਕਿ ਇਹ ਇਨਸਾਨੀ ਜਨਮ ਤੈਨੂੰ ਮਿਲਿਆ ਹੈ, ਤੂੰ ਆਤਮਾ ਦਾ ਕਲਿਆਣ ਕਰ ਲੈ। ਜਿਹੜਾ ਕਿ ਸਰੀਰਕ ਸੋਚ ਤੱਕ ਹਮੇਸ਼ਾ ਰਹਿੰਦਾ ਹੈ, ਜਿੱਥੇ ਦਾਸ ਨੇ ਆਰੰਭ ਕੀਤਾ ਸੀ ਕਿ ਕੇਵਲ ਔਰ ਕੇਵਲ ਇਹ ਦੌੜ ਜਿਹੜੀ ਲੱਗੀ ਹੋਈ ਹੈ ਔਰ ਦੁਨਿਆਵੀ ਪ੍ਰਾਪਤੀਆਂ ਦੇ ਲਈ, ਕੇਵਲ ਸਰੀਰ ਤਲ ਤੱਕ ਹੀ ਅਸੀਂ ਰਹਿੰਦੇ ਹਾਂ, ਆਤਮਾ ਨੂੰ ਭੁੱਲ ਹੀ ਜਾਂਦੇ ਹਾਂ। ਔਰ ਆਤਮਾ ਦਾ ਮੁੱਲ ਕਿੰਨਾ ਵੱਡਾ ਹੈ, ਸਰੀਰ ਦੀ ਯਾਤਰਾ ਤਾਂ ਕਿਤੇ ਸਮਾਪਤ ਹੋ ਜਾਂਦੀ ਹੈ, ਕੁਝ ਸਾਲਾਂ ਨਾਲ ਬਣਿਆ ਹੋਇਆ ਹੈ ਸਰੀਰ ਦਾ ਸਿਲਸਿਲਾ, ਲੇਕਿਨ ਆਤਮਾ ਵੀ ਕੀ ਕੁਝ ਸਾਲਾਂ ਦੀ ਹੁੰਦੀ ਹੈ, ਇਸ ਦੀ ਯਾਤਰਾ ਵੀ ਕੁਝ ਸਾਲ ਹੈ, ਇਸ ਲਈ ਕਿਹਾ ਹੈ ਕਿ ਆਤਮਾ ਦਾ ਖਿਆਲ ਕਰਨਾ ਹੈ, ਔਰ ਅਗਰ ਆਤਮਾ ਦਾ ਨਾਤਾ ਸਰੀਰ ਨਾਲ ਟੁੱਟ ਜਾਵੇ ਤਾਂ ਉਹ ਵੀ ਅਸੀਂ ਪੱਖ ਵੇਖ ਲਈਏ ਕਿ ਆਤਮਾ ਦਾ ਨਾਤਾ ਸਰੀਰ ਨਾਲ ਟੁੱਟਦਾ ਹੈ, ਫਿਰ ਕੀ ਕੀਮਤ ਰਹਿ ਜਾਂਦੀ ਹੈ। ਉੱਥੇ ਇੱਕ ਸਰੀਰ ਪਿਆ ਹੋਇਆ ਹੈ, ਫਿਰ ਤਾਂ ਇਸ ਗੱਲ ਦੀਆਂ ਘੜੀਆਂ ਹੁੰਦੀਆਂ ਹਨ ਕਿ ਨਿਸ਼ਚਿਤ ਕਰੋ ਕਿ ਕਿੱਥੇ ਸੰਸਕਾਰ ਕਰਨਾ ਹੈ, ਕਦੋਂ ਦਫਨਾਉਣਾ ਹੈ। ਨਾਤਾ ਟੁੱਟ ਗਿਆ ਹੈ, ਸਰੀਰ ਦੀ ਹੁਣ ਕੀਮਤ ਕੀ ਰਹਿ ਗਈ ਹੈ? ਅੱਖਾਂ ਹੁੰਦਿਆਂ ਹੋਇਆਂ ਵੀ ਵੇਖਿਆ ਨਹੀਂ ਜਾ ਸਕਦਾ ਹੈ, ਜ਼ੁਬਾਨ ਹੁੰਦਿਆਂ ਹੋਇਆਂ ਵੀ ਹੁਣ ਬੋਲ ਨਹੀਂ ਪਾ ਰਹੀ ਹੈ, ਪੈਰ ਹੁੰਦਿਆਂ ਹੋਇਆਂ ਵੀ ਚੱਲ ਨਹੀਂ ਰਹੇ ਹਨ, ਹੱਥ ਹੁੰਦਿਆਂ ਹੋਇਆਂ ਵੀ ਕੋਈ ਹਰਕਤ ਨਹੀਂ ਹੈ। ਤੋ ਆਤਮਾ ਜਿਸਦੇ ਕਾਰਨ ਸਰੀਰ ਇਸ ਰੂਪ ਵਿੱਚ ਉਸ ਦਾ ਵਿਚਰਨ ਹੁੰਦਾ ਹੈ ਸੰਸਾਰ ਦੇ ਵਿੱਚ, ਇਹ ਨਾਤਾ ਟੁੱਟਿਆ ਆਤਮਾ ਦਾ, ਅਤੇ ਸਰੀਰ ਵੀ ਉਸ ਰੂਪ ਵਿੱਚ ਬਾਕੀ ਨਹੀਂ ਰਿਹਾ। ਉਹ ਤਾਂ ਫਿਰ ਫਰੀਦ ਜੀ ਵਾਲੇ ਬਚਨ ਫਿਰ ਯਾਦ ਆਉਂਦੇ ਹਨ ਕਿ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ, ਸੇ ਪੰਖੀ ਸੂਏ ਬਹੇਠ। ਕਿ ਜਿਨ ਲੋਇਣ ਜਗ ਮੋਇਆ, ਜਿਨ੍ਹਾਂ ਅੱਖਾਂ ਨੇ ਦੁਨੀਆਂ ਨੂੰ ਮਤਵਾਲਾ ਕੀਤਾ ਹੋਇਆ ਸੀ, ਕਿਹੜੀਆਂ ਸੁੰਦਰ ਖੂਬਸੂਰਤ ਅੱਖਾਂ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ। ਕਿ ਐਸੇ ਅੱਖਾਂ ਨੂੰ ਮੈਂ ਹੁਣ ਵੇਖਦਾ ਹਾਂ ਕਿ ਜਦ ਇਹ ਆਤਮਾ ਦਾ ਨਾਤਾ ਟੁੱਟ ਗਿਆ ਹੈ, ਸਰੀਰ ਪਿਆ ਹੋਇਆ ਹੈ, ਲਾਵਾਰਿਸ ਪਿਆ ਹੋਇਆ ਹੈ ਸਰੀਰ, ਔਰ ਜਿਹੜੇ ਕਿ ਕੱਜਲ ਰੇਖ ਨਾ ਸਹਿੰਦਿਆਂ, ਇੰਨੀਆਂ ਨਾਜ਼ੁਕ ਅੱਖਾਂ, ਖੂਬਸੂਰਤ ਅੱਖਾਂ ਕਿ ਕਾਜਲ ਦੀ ਰੇਖਾ ਵੀ ਸਹਿਣ ਨਹੀਂ ਕਰ ਸਕਦੀਆਂ, ਇੰਨੀਆਂ ਕੋਮਲ ਅੱਖਾਂ। ਲੇਕਿਨ ਹੁਣ ਉੱਥੇ ਪੰਖੀਆਂ ਨੇ ਬੱਚੇ ਦਿੱਤੇ ਹੋਏ ਹਨ, ਆਲਣੇ ਬਣਾਏ ਹੋਏ ਹਨ। ਤੋ ਇਸ ਤਰ੍ਹਾਂ ਦਾ ਦਰਦਨਾਕ ਦ੍ਰਿਸ਼ ਫਰੀਦ ਜੀ ਕਿਉਂ ਖਿੱਚ ਰਹੇ ਹਨ? ਇਸ ਦਾ ਭਾਵ ਇਹ ਨਹੀਂ ਹੈ ਕਿ ਖੂਬਸੂਰਤੀ ਦੀ ਕਦਰ ਹੀ ਨਾ ਹੋਵੇ, ਖੂਬਸੂਰਤੀ ਦੀ ਕੋਈ ਮਹੱਤਤਾ ਹੀ ਨਹੀਂ ਹੁੰਦੀ ਹੈ। ਦਾਤਾਰ ਦੀ ਰਚਨਾ ਹੈ, ਦਾਤਾਰ ਨੇ ਸਭ ਕੁਝ ਖੂਬਸੂਰਤ ਹੀ ਬਣਾਇਆ ਹੈ। ਸਾਰੀ ਦੁਨੀਆ, ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਇਹ ਮਾਲਿਕ ਦੀ ਹੀ ਰਚਨਾ ਹੈ, ਔਰ ਮਾਲਿਕ ਦੀ ਰਚਨਾ ਹੈ ਤਾਂ ਅਸੀਂ ਇਸ ਨੂੰ ਬਦਸੂਰਤ ਨਹੀਂ ਕਹਿ ਸਕਦੇ ਹਾਂ, ਇਹ ਤਾਂ ਖੂਬਸੂਰਤ ਹੀ ਮਾਲਿਕ ਨੇ ਬਣਾਇਆ ਹੈ। ਲੇਕਿਨ ਬਣਾਉਣ ਵਾਲੇ ਤਾਂ ਬਣਾਉਂਦੇ ਹਨ, ਲੇਕਿਨ ਅੱਗੇ ਗੱਲ ਇਸ 'ਤੇ ਨਿਰਭਰ ਕਰਦੀ ਹੈ ਕਿ ਉਸਦਾ ਇਸਤੇਮਾਲ ਕਰਨ ਵਾਲੇ ਕਿੰਜ ਕਰ ਰਹੇ ਹਨ, ਉਸ ਦੀ ਕਿਸ ਰੂਪ ਵਿੱਚ ਕਦਰ ਕਰ ਰਹੇ ਹਨ, ਉਸ ਨੂੰ ਕਿਸ ਲੇਖੇ ਲਗਾ ਰਹੇ ਹਨ, ਇਹ ਫਿਰ ਨਿਰਭਰ ਕਰਦਾ ਹੈ ਉਹਨਾਂ ਦੇ ਉੱਤੇ, ਯਾਨੀ ਕਿ ਹਰ ਕਿਸੇ ਦੇ ਉੱਤੇ। ਤੋ ਇਸ ਲਈ ਜੋ ਗੱਲ ਆਤਮਾ ਦੀ ਹੋ ਰਹੀ ਹੈ ਕਿ ਆਤਮਾ ਦਾ ਕੀ ਅਸੀਂ ਸੋਚਿਆ ਹੈ, ਉਹਦਾ ਕੁਝ ਸੋਚਿਆ ਵੀ ਹੈ ਕਿ ਨਹੀਂ ਸੋਚਿਆ ਹੈ, ਜਿਵੇਂ ਬੁੱਲੇ ਸ਼ਾਹ ਜੀ ਹੋਰ ਸੰਤਾਂ ਦੇ ਉਹ ਬਚਨ ਲਗਾਤਾਰ ਦੁਹਰਾਏ ਜਾਂਦੇ ਹਨ ਕਿ ਕਿਸ ਤਰ੍ਹਾਂ ਦੇ ਨਾਲ ਕਿ ਜੇ ਦਾਜ ਵੀ ਹੋਣੀ ਜਾਏਗੀ ਤਾਂ ਕਿਸੇ ਮੁੱਲ ਨਾ ਪਾਏਗੀ, ਉੱਥੇ ਪੀ ਨੂੰ ਕਿਵੇਂ ਰਿਝਾਏਗੀ, ਕੁਛ ਲੈ ਫਕੀਰਾਂ ਦੀ ਮਤ ਕੁੜੇ, ਅਤੇ ਜੇ ਦਾਜ ਵੀ ਹੋਣੀ ਜਾਏਗੀ ਉੱਥੇ ਪੀ ਨੂੰ ਕਿਵੇਂ ਰਿਝਾਏਗੀ। ਕਿ ਇੱਕ ਦਾਜ ਵੀ ਹੋਣੀ, ਯਾਨੀ ਕਿ ਸੱਚੀ ਦੌਲਤ ਦੇ ਬਗੈਰ, ਇਹ ਨਾਮ ਦੀ ਦੌਲਤ ਦੇ ਬਗੈਰ ਜਦ ਸਾਹਮਣਾ ਹੋਏਗਾ, ਤਾਂ ਜੇ ਦਾਜ ਵੀ ਹੋਣੀ ਜਾਏਗੀ ਤਾਂ ਕਿਸੇ ਮੁੱਲ ਨਾ ਪਾਏਗੀ, ਉੱਥੇ ਪੀ ਨੂੰ ਕਿਵੇਂ ਰਿਝਾਏਗੀ, ਅਤੇ ਫਿਰ ਰੀਝੇਗਾ ਕਿਵੇਂ? ਕਿਉਂਕਿ ਜਿਸ ਕਾਰਨ ਪੀ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ, ਹੇ ਆਤਮਾ ਤੈਨੂੰ ਉੱਤਮ ਸਰੀਰ ਮਾਨਵ ਜਨਮ ਦਿੱਤਾ ਹੈ, ਜਿਹੜਾ ਕਿ ਤਮਾਮ ਯੋਨੀਆਂ ਤੋਂ ਸ੍ਰੇਸ਼ਟ ਜਨਮ ਹੈ। ਤੋ ਮਾਲਿਕ ਨੇ ਤਾਂ ਕਿਰਪਾ ਕੀਤੀ, ਜਿਸ ਕੰਮ ਭੇਜਿਆ ਸੀ, ਲੇਕਿਨ ਉਹ ਕੰਮ ਤਾਂ ਕੀਤਾ ਹੀ ਨਹੀਂ, ਸੱਚੀ ਦੌਲਤ ਪ੍ਰਾਪਤ ਕੀਤੀ ਨਹੀਂ, ਇਹ ਦਾਜ ਵੀ ਹੁਣੀ ਚਲੇ ਜਾਣਾ ਹੈ। ਤੋ ਫਿਰ ਜਦ ਦਾਜ ਵੀ ਹੁਣੀ ਚਲੇ ਗਏ ਤਾਂ ਫਿਰ ਤਾਂ ਦਫ਼ਤਰ ਲੇਖਾ ਮੰਗੀਏ ਤਾਂ ਹੋਏਗਾ ਕੌਣ ਹਵਾਲ, ਫਿਰ ਲੱਖ ਦਲੀਲਾਂ ਕੋਈ ਕੰਮ ਨਹੀਂ ਆਉਣ ਵਾਲੀਆਂ ਹਨ, ਲੱਖ ਦਲੀਲਾਂ ਦੇ ਲਓ ਕੁਛ ਕੰਮ ਆਉਣ ਵਾਲਾ ਨਹੀਂ ਹੈ, ਕੁਛ ਸੁਣਵਾਈ ਨਹੀਂ ਹੋਣ ਵਾਲੀ ਹੈ। ਤੋ ਇਸ ਲਈ ਮਹਾਂਪੁਰਸ਼ਾਂ ਨੇ ਇਹ ਵਾਰ ਵਾਰ ਇਨਸਾਨ ਨੂੰ ਇਹ ਚੇਤਾਵਨੀ ਦਿੱਤੀ ਕਿ ਇਨਸਾਨ ਇਸ ਆਤਮਾ ਦੀ ਕਦਰ ਕਰ ਲੈ, ਇਸ ਆਤਮਾ ਨੂੰ ਮੂਲ ਪਰਮਾਤਮਾ ਦੀ ਪਹਿਚਾਣ ਕਰਵਾ ਲੈ, ਇਸ ਦਾ ਬੋਧ ਕਰ ਲੈ, ਤਾਂ ਕਿ ਜਦ ਇਹ ਸਰੀਰਕ ਯਾਤਰਾ ਸੰਪੰਨ ਹੋਵੇ ਫਿਰ ਤੇਰਾ ਭਟਕਣਾ ਨਾ ਹੋਵੇ, ਫਿਰ ਤੇਰਾ ਆਵਾਗਮਨ ਵਿੱਚ ਬੰਧਨ ਵਿੱਚ ਨਾ ਹੋਵੇਂ, ਤੂੰ ਇਸ ਮੋਕਸ਼ ਔਰ ਮੁਕਤੀ ਦੀ ਪਾਤਰ ਬਣ ਜਾ। ਐਡਾ ਵੱਡਾ ਕੰਮ ਹੈ ਇਹ, ਕਿਤਨਾ ਜ਼ਰੂਰੀ ਕੰਮ ਹੈ ਇਹ, ਲੇਕਿਨ ਇਸ ਦੀ ਕਦੇ ਵੀ ਤੂੰ ਕਦਰ ਨਹੀਂ ਕੀਤੀ, ਇਸ ਪੱਖ ਦੀ ਇਸ ਦਾ ਕਦੇ ਤੂੰ ਖਿਆਲ ਨਹੀਂ ਕੀਤਾ। ਬਹੁਤ ਪੁਰਾਣੇ ਸਮੇਂ ਤੋਂ ਦਾਸ, ਪਿਛਲੇ ਸ਼ਾਇਦ 30 ਸਾਲਾਂ ਤੋਂ, ਪਤਾ ਨਹੀਂ ਸੈਂਕੜਿਆਂ ਦਫਾ ਹੀ ਇਹ ਮਿਸਾਲ ਦੁਹਰਾਈ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਆਲੀਸ਼ਾਨ ਇੱਕ ਮਹਿਲ ਨੁਮਾ ਇੱਕ ਮਕਾਨ ਦੇ ਵਿੱਚ ਅੱਗ ਲੱਗ ਗਈ ਔਰ ਅੱਗ ਲੱਗੀ ਔਰ ਭੱਜਦੇ ਬਾਹਰ ਆ ਗਏ ਜੋ ਉਸ ਘਰ ਦਾ ਮਾਲਕ ਸੇਠ ਸਾਹਿਬ ਸੀ ਉਹ ਬਾਹਰ ਆ ਗਏ ਭੱਜ ਕੇ ਔਰ ਅੱਗ ਹੋਰ ਵੱਧਦੀ ਜਾ ਰਹੀ ਹੈ ਇੱਕ ਤੋਂ ਦੂਸਰੇ ਕਮਰੇ ਦੂਸਰੇ ਤੋਂ ਤੀਸਰੇ ਕਮਰੇ ਵੱਲ ਵੱਧਦੀ ਜਾ ਰਹੀ ਹੈ ਅਤੇ ਨੌਕਰ ਭੱਜਦੇ ਹੋਏ ਆਏ ਕਹਿਣ ਲੱਗੇ ਸੇਠ ਸਾਹਿਬ ਦੱਸੋ ਤੁਹਾਡੇ ਮਨ ਵਿੱਚ ਕੋਈ ਖਿਆਲ ਹੋਵੇ ਕੋਈ ਕੀਮਤੀ ਕੋਈ ਚੀਜ਼ ਐਸੀ ਹੈ ਅਸੀਂ ਕੱਢ ਲੈ ਕੇ ਲੈ ਆਉਂਦੇ ਹਾਂ ਤਾਂ ਸੇਠ ਸਾਹਿਬ ਨੇ ਦੱਸ ਦਿੱਤਾ ਕਿ ਉਹ ਫਲਾਂ ਚੌਥੇ ਕਮਰੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਉਹ ਤਿਜੋਰੀ ਹੈ ਉਸ ਇੱਕ ਤਸਵੀਰ ਟੰਗੀ ਹੋਈ ਹੈ ਦੀਵਾਰ 'ਤੇ ਉਸ ਤਸਵੀਰ ਨੂੰ ਇੱਕ ਪਾਸੇ ਕਰੋਗੇ ਤਾਂ ਤੁਹਾਨੂੰ ਇੱਕ ਤਿਜੋਰੀ ਨਜ਼ਰ ਆਏਗੀ ਉਹਦਾ ਹੈਂਡਲ ਘੁਮਾਉਣਾ ਤੁਹਾਨੂੰ ਉਸ ਵਿੱਚੋਂ ਹੀਰੇ ਨਜ਼ਰ ਆ ਜਾਣਗੇ ਉਹ ਚੁੱਕ ਲਿਆਓ ਤਾਂ ਨੌਕਰਾਂ ਨੇ ਇਸ ਕੰਮ ਨੂੰ ਕਰ ਦਿੱਤਾ ਲਿਆ ਹੀਰੇ ਫਿਰ ਕਿਹਾ ਕਿ ਅਜੇ ਵੀ ਅਖੀਰਲੇ ਦੋ ਤਿੰਨ ਕਮਰੇ ਬਚੇ ਪਏ ਹਨ ਤਾਂ ਅਜੇ ਵੀ ਦੱਸੋ ਤਾਂ ਉਹ ਵੀ ਕੋਈ ਖਿਆਲ ਆ ਗਿਆ ਕਿ ਜ਼ਰੂਰੀ ਕਾਗਜ਼ਾਤ ਹਨ ਉਹ ਲਿਆਓ ਉਹ ਵੀ ਲਿਆਏ ਜਦ ਸਾਰਾ ਹੀ ਮਹਿਲ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀ ਔਰ ਭਾਂਬੜ ਮੱਚ ਰਹੇ ਸਨ ਤਾਂ ਫਿਰ ਇੱਕਦਮ ਨੌਕਰਾਂ ਨੇ ਕਿਹਾ ਸੇਠ ਸਾਹਿਬ ਛੋਟੇ ਸਾਹਿਬ ਕਹਾਂ ਹੈ ਤਾਂ ਜਿਉਂ ਹੀ ਕਿਹਾ ਕਿ ਛੋਟੇ ਸਾਹਿਬ ਯਾਨੀ ਕਿ ਉਹਦੇ ਔਲਾਦ ਬਾਰੇ ਪੁੱਛ ਰਹੇ ਹਨ ਬੱਚੇ ਬਾਰੇ ਪੁੱਛ ਰਹੇ ਹਨ ਤਾਂ ਸੇਠ ਸਾਹਿਬ ਕਹਿਣ ਲੱਗੇ ਕਿ ਜਦ ਅੱਗ ਲੱਗੀ ਸੀ ਉਸ ਤੋਂ ਕੋਈ 15-20 ਮਿੰਟ ਪਹਿਲਾਂ ਹੀ ਤਾਂ ਮੈਨੂੰ ਮਿਲਿਆ ਸੀ ਜਾਓ ਦੇਖੋ ਉਹ ਕਹਿੰਦੇ ਇੰਨੀ ਤੇਜ਼ ਅੱਗ ਹੈ ਕੀ ਦੇਖੀਏ ਜਦ ਅੱਗ ਠੰਡੀ ਹੋਈ ਅੰਦਰ ਜਾ ਕੇ ਵੇਖਿਆ ਕਿ ਉਸ ਨੌਜਵਾਨ ਬੱਚੇ ਦੀ ਲਾਸ਼ ਸੜੀ ਹੋਈ ਪਈ ਹੋਈ ਫਿਰ ਉਹ ਸੇਠ ਸਾਹਿਬ ਆਪਣੇ ਮੱਥੇ 'ਤੇ ਜ਼ੋਰ ਜ਼ੋਰ ਹੱਥ ਮਾਰਨ ਆਪਣੇ ਵਾਲ ਜ਼ੋਰ ਜ਼ੋਰ ਦੀ ਖਿੱਚਣ ਬਾਂਵਰਿਆਂ ਵਾਕਣ ਹੋ ਗਏ ਕਿ ਮੈਂ ਐਡਾ ਮੂਰਖ ਹੋ ਗਿਆ ਤੁਸੀਂ ਪੁੱਛਿਆ ਵੀ ਕਿ ਕੋਈ ਜ਼ਰੂਰੀ ਚੀਜ਼ ਕੀਮਤੀ ਹੋਵੇ ਤਾਂ ਦੱਸੋ ਅਤੇ ਜਿਸ ਪਿੱਛੇ ਸਭ ਕੁਛ ਹੀਰੇ ਜਵਾਹਰਾਤ ਕਾਗਜ਼ਾਤ ਸਨ ਉਸ ਬੱਚੇ ਵੱਲ ਤਾਂ ਧਿਆਨ ਹੀ ਨਹੀਂ ਗਿਆ ਔਰ ਸਭ ਕੁਛ ਖਤਮ ਹੋ ਗਿਆ ਤਾਂ ਇੱਕ ਮਿਸਾਲ ਹੈ ਇੱਕ ਉਦਾਹਰਣ ਹੈ ਇਸੇ ਤਰ੍ਹਾਂ ਦੇ ਨਾਲ ਜਿਸ ਆਤਮਾ ਦਾ ਸਭ ਤੋਂ ਵੱਡਾ ਮੁੱਲ ਹੈ ਉਸਦਾ ਖਿਆਲ ਹੀ ਨਹੀਂ ਸਾਡਾ ਆਉਂਦਾ ਉਸ ਵੱਲ ਜਾਂਦਾ ਹੀ ਨਹੀਂ ਹੈ ਔਰ ਅਸੀਂ ਸਰੀਰਕ ਤਲ ਤੱਕ ਹੀ ਰਹਿ ਜਾਂਦੇ ਹਾਂ ਔਰ ਭੋਗ ਭੋਗਦੇ ਰਹਿੰਦੇ ਹਾਂ ਵਿਲਾਸਾਂ ਵਿੱਚ ਪਏ ਰਹਿੰਦੇ ਹਾਂ ਵਿਸ਼ਿਆਂ ਵਿਕਾਰਾਂ ਵਿੱਚ ਪਏ ਰਹਿੰਦੇ ਹਾਂ ਔਰ ਇਹਨਾਂ ਦੌਲਤਾਂ ਦੁਨਿਆਵੀ ਦੇ ਖਾਤਰ ਭਰਾ ਦੇ ਵੀ ਵੈਰੀ ਬਣ ਜਾਂਦੇ ਹਾਂ ਪਿਤਾ ਦੀ ਵੀ ਜਾਨ ਲੈਣ ਤੋਂ ਬਾਜ਼ ਨਹੀਂ ਆਉਂਦੇ ਹਾਂ ਇਤਨੇ ਦਾਨਵ ਔਰ ਇਤਨੇ ਹੈਵਾਨ ਬਣ ਜਾਂਦੇ ਹਾਂ ਜਿਵੇਂ ਸਭ ਕੁਛ ਛਾਤੀ 'ਤੇ ਧਰ ਕੇ ਲੈ ਜਾਣਾ ਹੈ ਸਭ ਕੁਛ ਇੱਥੇ ਹੀ ਰਹਿ ਜਾਂਦਾ ਹੈ ਜਿਵੇਂ ਕਲਵੀਦਾਸ ਨੇ ਕਿਹਾ ਕਿ ਖਾਕੀ ਖਾਕ ਸਿਉਂ ਰਲ ਜਾਣਾ ਤੂੰ ਕਦੇ ਤਾਂ ਹੋ ਸਿਆਣਾ ਤੂੰ ਇਹ ਖਾਕ ਦੀ ਢੇਰ ਵਿੱਚ ਤਾਂ ਖਾਕ ਦਾ ਪੁਤਲਾ ਤਬਦੀਲ ਹੋ ਜਾਏਗਾ ਤੂੰ ਕੁਛ ਵੀ ਨਾਲ ਨਹੀਂ ਜਾਣਾ ਸਭ ਕੁਛ ਇੱਥੇ ਰਹਿ ਜਾਣਾ ਹੈ ਜਿਵੇਂ ਕਬੀਰ ਜੀ ਨੇ ਵੀ ਕਿਹਾ ਹੈ ਕਿ ਚਲਤੀ ਵਾਰ ਕਛੂ ਨਾ ਮਿਲਿਓ ਲਹੇ ਲੰਗੋਟੀ ਤੋਰ ਇਹ ਤਾਂ ਬਦਨ 'ਤੇ ਲੰਗੋਟੀ ਵੀ ਨਹੀਂ ਰਹਿਣ ਦੇਣੀ ਹੈ ਕਿਸੇ ਨੇ ਅਤੇ ਤੂੰ ਕੀ ਗੱਲ ਕਰ ਰਿਹਾ ਹੈ ਕਿ ਤੇਰੇ ਨਾਲ ਇਹ ਸਹਿਜ ਇਹ ਸਭ ਕੁਛ ਚਲਾ ਜਾਏਗਾ ਇਹ ਕੁਛ ਵੀ ਨਹੀਂ ਜਾਣਾ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਕਿਹਾ ਕਿ ਇੱਕ ਸੂਈ ਵੀ ਨਾਲ ਨਹੀਂ ਜਾਣ ਵਾਲੀ ਹੈ ਕਿ ਕੀ ਗੱਲਾਂ ਕਰਦੇ ਹੋ ਤਾਂ ਜਿਸ ਨੇ ਨਾਲ ਜਾਣਾ ਹੈ ਉਸਦਾ ਤਾਂ ਖਿਆਲ ਹੀ ਨਹੀਂ ਹੈ ਤਾਂ ਆਓ ਸਾਧ ਸੰਗਤ ਇਸ ਲਈ ਦਾਸ ਅਕਸਰ ਦੁਹਰਾਉਂਦਾ ਹੈ ਕਿ ਜਿਹੜੇ ਕਿ ਸਾਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਲੈਂਦੇ ਹਨ ਜੀਵਨ ਮ੍ਰਿਤ ਇੱਕ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਨ ਕਿ ਜੀਵਨ ਜਿਉਂਦਿਆਂ ਹੋਇਆਂ ਕਬੀਰ ਜੀ ਵਾਕਣ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਹਿਚਾਨੀ ਕਿ ਜੀਵਨ ਕਾਲ ਵਿੱਚ ਹੀ ਇਸ ਮੰਜ਼ਿਲੇ ਮਕਸੂਦ ਨੂੰ ਪ੍ਰਾਪਤ ਕਰ ਲੈਣਾ ਇਹੀ ਸਮਝਦਾਰੀ ਮੰਨੀ ਗਈ ਹੈ ਇਹੀ ਜਾਗ੍ਰਿਤੀ ਮੰਨੀ ਗਈ ਹੈ ਇਹ ਜਾਗਰੂਕਤਾ ਮੰਨੀ ਗਈ ਹੈ ਤਾਂ ਇਸ ਲਈ ਜੀਵਨ ਕਾਲ ਵਿੱਚ ਹੀ ਸਰੀਰ ਵਿੱਚ ਰਹਿੰਦਿਆਂ ਹੋਇਆਂ ਹੀ ਪਰਲੋਕ ਸਵਾਰ ਲੈਣਾ ਹੈ ਆਤਮਾ ਦਾ ਕਲਿਆਣ ਕਰ ਲੈਣਾ ਹੈ ਔਰ ਦੂਸਰਾ ਪੱਖ ਲੋਕ ਵਾਲਾ ਕਿ ਜਿਤਨੀ ਦੇਰ ਇਹ ਆਯੂ ਹੈ ਜਿਤਨੀ ਦੇਰ ਸਰੀਰ ਵਿੱਚ ਰਹਿਣਾ ਹੈ ਫਿਰ ਅਸੀਂ ਕਿਸ ਤਰ੍ਹਾਂ ਦੇ ਨਾਲ ਵਿਚਰਨ ਕਰਨਾ ਹੈ ਉਹੀ ਅੱਜ ਵੀ ਮਹਾਂਪੁਰਸ਼ਾਂ ਨੇ ਬਿਆਨ ਦਿੱਤੇ ਕਿ ਅਸੀਂ ਪਿਆਰ ਦੇ ਨਾਲ ਰਹਿਣਾ ਹੈ ਅਸੀਂ ਭੇਦਭਾਵ ਨਹੀਂ ਕਰਨੇ ਹਨ ਕਿਉਂਕਿ ਜਦ ਇਹ ਸੱਚ ਦਾ ਲਖਤਾ ਹੋ ਗਈ ਯਾਨੀ ਕਿ ਇਹ ਬੋਧ ਮਿਲ ਗਿਆ ਫਿਰ ਸਾਡੀ ਅਗਿਆਨਤਾ ਦਾ ਅੰਧਕਾਰ ਮਿਟ ਗਿਆ ਆਤਮਾ ਦਾ ਤਾਂ ਮਿਟਿਆ ਨਾਲ ਹੀ ਮਨ ਦਾ ਹਨੇਰਾ ਵੀ ਮਿਟ ਗਿਆ ਔਰ ਮਨ ਦੇ ਵਿੱਚ ਇਹ ਹਨੇਰਾ ਮਿਟਿਆ ਉਸਦੇ ਕਾਰਨ ਨਫ਼ਰਤ ਦਾ ਭਾਵ ਵੀ ਮਿਟ ਗਿਆ ਇੱਕ ਕਦੂਰਤ ਦਾ ਭਾਵ ਮਿਟ ਗਿਆ ਇੱਕ ਛੀਨਾ ਝਪਟੀ ਦਾ ਭਾਵ ਮਿਟ ਗਿਆ ਦੂਸਰੇ ਨੂੰ ਕਸ਼ਟ ਔਰ ਦੁੱਖ ਦੇਣ ਦਾ ਭਾਵ ਮਿਟ ਗਿਆ ਔਰ ਉਹਦੀ ਜਗ੍ਹਾ 'ਤੇ ਸਥਾਪਨ ਹੋ ਗਿਆ ਪਿਆਰ ਦਾ। ਬੇਗਾਨੇਪਨ ਦੀ ਭਾਵਨਾ ਚਲੀ ਗਈ ਔਰ ਆਪਣੇਪਨ ਦੀ ਭਾਵਨਾ ਸਥਾਪਿਤ ਹੋ ਗਈ ਔਰ ਐਸੀ ਸਥਾਪਿਤ ਹੋ ਗਈ ਕਿ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਘਮ ਕੋ ਬਣਿਆ ਏ, ਕਿ ਕੋਈ ਪਰਾਇਆ ਨਹੀਂ ਕੋਈ ਬੇਗਾਨਾ ਨਹੀਂ ਹੈ, ਸਾਰੇ ਹੀ ਆਪਣੇ ਹਨ ਏਕ ਨੂਰ ਅਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਉਹ ਸਰਬ ਠਾਏ। ਤੋ ਇਸ ਤਰ੍ਹਾਂ ਦੇ ਨਾਲ ਇੱਕ ਨੂਰ ਹੈ ਸਭ ਦੇ ਅੰਦਰ, ਨਰ ਹੈ ਚਾਹੇ ਨਾਰੀ ਹੈ, ਬ੍ਰਾਹਮਣ ਛਤਰੀ ਵੈਸ਼ ਹਰੀਜਨ ਇੱਕ ਦੀ ਖਲਕਤ ਸਾਰੀ ਹੈ। ਇਸ ਤਰ੍ਹਾਂ ਦੇ ਨਾਲ ਫਿਰ ਇੱਕ ਰੂਪ ਹੀ ਵੇਖਿਆ ਜਾਂਦਾ ਹੈ, ਭਾਵੇਂ ਹਜ਼ਾਰਾਂ ਘੜੇ ਹੋਣ, ਜਿਵੇਂ ਹਜ਼ਾਰ ਘੜੇ ਭਰੇ ਹੋਏ ਪਾਣੀ ਦੇ ਨਾਲ ਇੱਕ ਗਿਆ ਉਹ ਗਿਣਨ ਲੱਗਾ ਕਿ ਇੱਕ ਦੋ ਤਿੰਨ ਚਾਰ ਪੰਜ ਛੇ ਗਿਣਦਾ ਚਲਾ ਗਿਆ ਔਰ ਪੁੱਛਣ ਵਾਲੇ ਨੇ ਕਿਹਾ ਕਿ ਕੀ ਗਿਣ ਰਿਹਾ ਹੈ, ਘੜੇ ਗਿਣ ਰਿਹਾ ਹੈ? ਕਹਿੰਦਾ ਹਾਂ ਘੜੇ ਤਾਂ ਗਿਣ ਹੀ ਰਿਹਾ ਹਾਂ, ਨਾਲ ਮੈਂ ਗਿਣ ਲਿੱਤਾ ਹੈ ਕਿ ਹਜ਼ਾਰ ਚੰਨ ਵੀ ਹਨ। ਤੋ ਇਨਸਾਨ ਨੇ ਸਮਝਾਇਆ ਕਿ ਹਜ਼ਾਰ ਚੰਨ ਨਹੀਂ, ਉੱਪਰ ਵੇਖ ਆਸਮਾਨ ਵੱਲ, ਵੇਖਿਆ ਕਿ ਇੱਕ ਚੰਨ। ਤੋ ਕਹਿਣ ਲੱਗਾ ਕਿ ਇੱਕ ਚੰਨ ਹੈ ਔਰ ਹਜ਼ਾਰ ਘੜਿਆਂ ਵਿੱਚ ਪਾਣੀ ਹੈ, ਅਤੇ ਇਸੇ ਇੱਕ ਚੰਨ ਦਾ ਹੀ ਅਕਸ ਹਜ਼ਾਰ ਵਿੱਚ ਪੈ ਰਿਹਾ ਹੈ, ਇਹ ਨਹੀਂ ਕਿ ਚੰਨ ਹਜ਼ਾਰ ਹੋ ਗਏ ਹਨ। ਇਸੇ ਤਰ੍ਹਾਂ ਦੇ ਨਾਲ ਭਾਵੇਂ ਪਗੜੀ ਵਾਲੇ, ਟੋਪੀ ਵਾਲੇ, ਕਾਲੇ ਰੰਗ ਦੇ, ਗੋਰੇ ਰੰਗ ਦੇ, ਔਰਤ ਦੇ ਰੂਪ ਵਿੱਚ ਜਾਂ ਮਰਦ ਦੇ ਰੂਪ ਵਿੱਚ, ਮਹਿਲ ਵਿੱਚ ਰਹਿਣ ਵਾਲੇ ਜਾਂ ਕੁਟੀਆ ਵਿੱਚ ਰਹਿਣ ਵਾਲੇ, ਪੜ੍ਹੇ ਹੋਏ ਜਾਂ ਅਨਪੜ੍ਹ, ਇਹ ਜਿਤਨੇ ਵੀ ਘੱਟ ਹਨ, ਇਹ ਜਿਤਨੇ ਵੀ ਇਨਸਾਨ ਹਨ, ਇਹਨਾਂ ਵਿੱਚ ਆਤਮਾ ਵਸਦੀ ਹੈ ਜਿਹੜੀ ਕਿ ਪਰਮਾਤਮਾ ਦੀ ਅੰਸ਼ ਹੈ। ਤੋ ਇੱਕੋ ਹੀ ਪਰਮਾਤਮਾ ਤੋਂ ਇੱਕ ਨੂਰ 'ਤੇ ਸਭ ਜਗ ਉਪਜਾ, ਕੌਣ ਭਲੇ ਕੋ ਮੰਦੇ। ਤੋ ਇਸ ਤਰ੍ਹਾਂ ਦੇ ਨਾਲ ਇਹ ਇੱਕ ਭਾਵ ਬਣ ਗਏ ਇਸ ਮਨ ਦੇ ਵਿੱਚ, ਇਸ ਲਈ ਇਹ ਲੋਕ ਵੀ ਸੁੰਦਰ ਹੋ ਗਿਆ। ਆਤਮਾ ਦਾ ਤਾਂ ਸਵਾਰ ਦਿੱਤਾ ਪਰ ਲੋਕ ਸੁਹੇਲਾ ਕਰ ਦਿੱਤਾ ਉਸਨੂੰ ਬੋਧ ਕਰਾ ਕੇ ਸੱਚ ਦਾ, ਲੇਕਿਨ ਇਹ ਮਨ ਨੂੰ ਵੀ ਰੋਸ਼ਨ ਕਰ ਦਿੱਤਾ, ਜਿਸ ਨਾਲ ਜਿਵੇਂ ਕਿਹਾ ਵੀ ਹੈ ਕਿ ਤਿਆਗੇ ਮਨ ਕੀ ਮਤੜੀ ਔਰ ਵਿਚਾਰ ਵਿਸਾਰੇ ਦੂਜਾ ਭਾਵ ਜੀਓ, ਕਿ ਇਹ ਦੂਜਾ ਭਾਵ ਯਾਨੀ ਕਿ ਦੁਐਤ ਦਾ ਭਾਵ ਇਹ ਵੀ ਵਿਸਰ ਚਲਾ ਜਾਂਦਾ ਹੈ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਏ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਘਮ ਕੋ ਬਣਿਆਈ। ਤੋ ਇਸ ਤਰ੍ਹਾਂ ਦੇ ਨਾਲ ਉਹ ਵਿਸਾਰ ਦਿੰਦੇ ਹਾਂ ਕਿ ਇਹ ਉੱਚੀ ਮਤ ਸਾਨੂੰ ਮਿਲ ਜਾਂਦੀ ਹੈ, ਮਹਾਂਪੁਰਸ਼ਾਂ ਦੀ ਸੋਭਤ ਮਿਲ ਜਾਂਦੀ ਹੈ, ਮਹਾਂਪੁਰਸ਼ਾਂ ਦਾ ਸੰਘ ਮਿਲ ਜਾਂਦਾ ਹੈ, ਤੋ ਇਹ ਸਾਡੀ ਉੱਚੀ ਮਤ ਹੋ ਜਾਂਦੀ ਹੈ। ਤੋ ਇਸ ਤਰ੍ਹਾਂ ਦੇ ਨਾਲ ਇਹ ਮਹਾਂਪੁਰਸ਼ ਸੰਤ ਜਨਾਂ ਨੇ ਇਹੀ ਇੱਕ ਸੰਦੇਸ਼, ਇਹੀ ਇੱਕ ਪੈਗਾਮ ਦਿੱਤੇ ਹਨ ਕਿ ਅਸੀਂ ਆਪਣਾ ਪਰਲੋਕ ਵੀ ਸੁਹੇਲਾ ਕਰੀਏ ਔਰ ਲੋਕ ਵੀ ਆਪਣਾ ਸਵਾਰ ਲਈਏ, ਔਰ ਲੋਕ ਦੀ ਵੀ ਕਿਤਨੀ ਕੀਮਤ ਹੈ ਕਿ ਅਸੀਂ ਇੱਥੇ ਹੀ ਅਸੀਂ ਆਪਣਾ ਆਪ ਬਣਾ ਵੀ ਲੈਂਦੇ ਹਾਂ, ਆਪਣਾ ਆਪ ਵਿਗਾੜ ਵੀ ਸਕਦੇ ਹਾਂ, ਅਸੀਂ ਯਸ਼ ਵੀ ਪ੍ਰਾਪਤ ਕਰ ਸਕਦੇ ਹਾਂ, ਅਸੀਂ ਅਪਯਸ਼ ਵੀ ਪ੍ਰਾਪਤ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਨਾਲ ਇਹ ਮਹਾਂਪੁਰਸ਼ਾਂ ਨੇ ਦੋਨੋਂ ਪੱਖ ਹੀ ਸਾਡੇ ਸਾਹਮਣੇ ਰੱਖੇ ਹਨ, ਇਹ ਔਰ ਸਮਝਦਾਰ ਉਸਨੂੰ ਹੀ ਮੰਨਿਆ ਗਿਆ ਹੈ ਜਿਹੜਾ ਕਿ ਸਹੀ ਰਸਤਾ ਚੁਣ ਲੈਂਦਾ ਹੈ ਔਰ ਜਿਹੜਾ ਕਿ ਸਹੀ ਰਾਹ ਨੂੰ ਅਖਤਿਆਰ ਕਰ ਲੈਂਦਾ ਹੈ, ਉਸੇ ਨੂੰ ਹੀ ਸੂਝਵਾਨ ਔਰ ਸਮਝਦਾਰ ਇਹ ਮੰਨਿਆ ਗਿਆ ਹੈ। ਤੋ ਆਓ ਸਾਧ ਸੰਗਤ ਐਸਾ ਹੀ ਸਾਰੇ ਕਰ ਗੁਜ਼ਰਨ, ਜਿਸ ਨਾਲ ਸਭ ਦਾ ਯਸ਼ ਹੋਵੇ, ਸੰਸਾਰ ਵਿੱਚ ਆਇਆ ਸਫਲ ਹੋਵੇ, ਇਹੀ ਪ੍ਰਾਰਥਨਾ ਕੀਤੀ ਜਾ ਰਹੀ ਹੈ ਕਿ ਦਾਤਾਰ ਐਸੀ ਕਿਰਪਾ ਕਰ ਕਿ ਕੋਈ ਵੀ ਇਸ ਗਫਲਤ ਦੀ ਨੀਂਦ ਵਿੱਚ ਸੁੱਤਾ ਸੁੱਤਾ ਹੀ ਇਸ ਜਨਮ ਨੂੰ ਨਾ ਗਵਾ ਦੇ, ਕੋਈ ਵੀ ਐਸਾ ਨਾ ਹੋਵੇ ਜਿਹੜਾ ਕਿ ਮਾਨਵ ਦੇ ਰੂਪ ਵਿੱਚ ਪੈਦਾ ਹੋ ਕੇ ਇਨਸਾਨੀ ਰਾਹ 'ਤੇ ਨਾ ਚੱਲਣ ਵਾਲਾ ਹੋਵੇ। ਇਹ ਸਾਰੇ ਹੀ ਇਨਸਾਨੀ ਫਿਤਰਤ ਨਾਲ ਯੁਕਤ ਹੋ ਜਾਣ, ਇਹ ਸਾਰੇ ਹੀ ਹਿਊਮਨ ਵੈਲਿਊਜ਼ ਨਾਲ ਯੁਕਤ ਹੋ ਜਾਣ, ਦਇਆ ਕਰੁਣਾ ਦੇ ਭਾਵ ਨਾਲ ਯੁਕਤ ਹੋ ਜਾਣ, ਕਠੋਰਤਾ ਇੱਕ ਕਰੂੜਤਾ ਦੇ ਮਾਰਗ ਨੂੰ ਛੱਡ ਕੇ ਹੀ ਸਾਰੇ ਐਸੇ ਉੱਚੀ ਅਵਸਥਾ ਵਿੱਚ ਸਾਰੇ ਪੁੱਜ ਜਾਣ, ਤਾਂ ਕਿ ਕਹਿਣ ਜੋਗੇ ਹੋਈਏ ਕਿ ਧਰਤੀ ਸਵਰਗ ਬਣ ਗਈ ਹੈ, ਕਿ ਵਾਕਿਆ ਹੀ ਧਰਤੀ ਸਵਰਗ ਬਣ ਗਈ ਹੈ, ਇੱਕ ਸਵਰਗ ਦਾ ਰੂਪ ਬਣ ਗਈ ਹੈ। ਤੋ ਇਸ ਤੋਂ ਹੀ ਸਾਬਿਤ ਹੁੰਦਾ ਹੈ ਕਿ ਕੋਈ ਹੋਰ ਤਰੱਕੀਆਂ ਦੇ ਕਾਰਨ ਧਰਤੀ ਸਵਰਗ ਨਹੀਂ ਬਣਨ ਵਾਲੀ, ਭਾਵੇਂ ਇੱਕ ਗੋਬਰ ਦੀ ਬਣੀ ਹੋਈ ਝੋਪੜੀ ਇੱਟਾਂ ਔਰ ਸੀਮਟ ਨਾਲ ਬਣ ਜਾਵੇ, ਹੋਰ ਤਰੱਕੀ ਹੋਈ ਔਰ ਉਸ ਉੱਤੇ आलीशान मार्बल लग गए हैं अंदर भी और बाहर भी, और इस तरह के नाल खूबसूरत इमारतां शहर के नक्शे बदल गए हैं। तो खूबसूरतियां तो बनिया और जगह जगह पर हरियाली भी हो गई, इस कारण कि धरती स्वर्ग हो गई। नहीं, धरती स्वर्ग बनती है और बनेगी तो वो निर्भर करता है इंसानी चाल दे उत्ते, इंसानी फितरत दे उत्ते। तो इसलिए प्रार्थना की जा रही है कि अगर धरती का रूप स्वर्ग बनना है तो उस पिछे एक साधन सब तो वड्डा है कि इंसान का रूप निखर जाए, इंसान इंसानी चाल चलन लग पावे और ये संकीर्णतावान तो उठे, ये वैर ईर्षा नफरत के भाव तो उठे, एक दया करुणा के भाव के नाल युक्त होवे और इस तरह के नाल सच्चे धर्म के विच ये स्थापित हो जाए। क्योंकि ये तमाम गुण हैं, ये गुण होंगे ताही धर्मी भी कहलावांगे। इंसान तो दूर की गल है, असी धर्मी भी ताही कहलावांगे अगर असी इन्हों गुणा नाल युक्त हो जावांगे। क्योंकि धर्म की भी अगर पहचान मनी जाती है गुरु पीर पैगंबरां द्वारा, तो भी एक ऐसी अवस्था के कारण मनी जाती है, ऐसे नज़रिए कारण मनी जाती है। कदे भी धर्म की पहचान कोई बाहरी रूप नहीं मने गए हैं, ना ही कोई इमारतां धर्म का रूप मने गए हैं, ना ही कोई साढ़े रूप या साढ़े वस्त्रां दे रंग मने गए हैं, ना ही साड़ियाँ कोई विशेष क्रियावां कर्मकांड मने गए हैं। ये तो अवस्था है, वह भावना है, उस भावना नाल युक्त हो जाते हाँ ता ही मने जाते हाँ असी धर्मी और धार्मिक बन जाते हाँ कहलाते हाँ। तो इस तरह के नाल धर्मी बन जाते हाँ, सच्चे इंसान बन के ह्यूमन वैल्यूज़ नाल युक्त हो जाते हाँ, ता ही असी धर्मी भी कहलाते हाँ। तो इस तरह के नाल सारे ही धर्मी बन जाण, यही एक शुभकामना, यही एक प्रार्थना, यही एक अरदास की जाती है। तो आओ साध संगत, बहुत कुछ किया गया है और अज दे भी सत्संग दे विच बहुत कुछ किया गया है और बड़े सुंदर ढंग नाल ये असरदायक ढंग नाल सब ने अपने भाव रखे हैं और दास ने उस लड़ी नू थोड़ा अगे वधाया है। और इसलिए ज़्यादा होर शब्दों का सहारा ना लेंदे होया दास यही अरदास करता है कि दातार ऐसी कृपा करे कि सब नू ऐसी तौफीक बख्शे ता कि सवे ही इस तरह के नाल उच्चे पद नू प्राप्त कर लैन और ता कि प्यार ही प्यार हिरदियां दे विच वस जावे और प्यार दे नाल सारे विचरण करन, प्यार दे नाल ही सारे संसार दा सजना ते सवरना हो जावे और इसे तरह दे नाल प्यार दी गंगा सारे बहांदे चले जाओ। ये एक शुभकामना अरदास है क्योंकि असी पंक्तियां ते पढ़दे आ रहे हाँ कि प्रेम की गंगा बहाते चलो। तो प्यार दी गंगा बहाण ले किया गया है, ना कि खून दी नदियां बहाण ले किया गया है। तो इसलिए प्रेम दी गंगा प्यार दी गंगा ये सारे ही बहांदे चले जान और इस तरह दे नाल ये प्यार अगर साढ़े हिरदे दे विच वस जावे और प्यार पूर्वक असी जीवन दे सफर नू तय करन लग पईए, फिर ते घर भी स्वर्ग बन जान, फिर ते समाज विच भी कोई शोषण ना होवे, समाज का भी रूप जड़ा है वह निखर जावे और इस तरह के नाल एक मुल्क भी साड़ा ये भी ऊंचाइयां वल जावे। क्योंकि प्यार की घाट होने के कारण अज्ञानता के कारण जेड़ा कि नक्शा दास ने शब्दों राही खिंचया है, एक समुचे रूप विच मानव का है ही है, लेकिन अगर देश वल केंद्रित हो जाइए तो देश विच भी कहर जड़ा ढाया जा रहा है कि इत्थे भी यही कारण हैं। ताई ते जाति पाति दी वंडियां हैं, जाति पाति दे आधार ते कितने जुल्म हो रहे हैं एक दूसरे नाल, कदूरत दे भाव नाल युक्त होकर व्यवहार किए जाते हैं। तो इस तरह के नाल इस हिंदुस्तान का भी नुकसान इस जाति पाति दी प्रथावां ने कहर ढाया होया है, कितना नुकसान किया होया है। इस तरह के नाल जेड़े कि वो जागृति ना होने के कारण, वो एक अवस्था ना होने के कारण, हिरदे विच ऐसे गुणा का प्रवेश ना करन दे कारण असी एक दूसरे के कम आने की बजाय असी एक दूसरे नू लुटन ते लगे हुए हाँ, एक पोषण करन दी बजाय एक शोषण विच लगे हुए हाँ। इस तरह के नाल ਕਿਤਨੀ ਅਸਹਿਣਸ਼ੀਲਤਾ ਬਣ ਕੇ ਰਹਿ ਗਈ ਹੈ ਕਿ ਇੱਕ ਮੁਲਕ ਵਿੱਚ ਹੁੰਦਿਆਂ ਹੋਇਆਂ ਵੀ ਪ੍ਰਾਂਤੀਵਾਦ ਕਿਤਨਾ ਬੁਲੰਦ ਹੈ, ਜਿਸ ਦੇ ਕਾਰਨ ਜਦ ਨੁਕਸਾਨ ਹੋਇਆ ਦੇਸ਼ ਦਾ ਹੀ ਨੁਕਸਾਨ ਹੋਇਆ। ਤੋ ਇਸ ਤਰ੍ਹਾਂ ਦੇ ਨਾਲ ਦੇਸ਼ ਦੇ ਵੱਲ ਵੀ ਅਗਰ ਅਸੀਂ ਕੇਂਦਰਿਤ ਹੁੰਦੇ ਹਾਂ ਤਾਂ ਵੀ ਦੇਸ਼ ਦਾ ਵਧਣਾ ਔਰ ਦੇਸ਼ ਦੇ ਵਿੱਚ ਸਕੂਨ ਔਰ ਚੈਨ ਸਥਾਪਿਤ ਹੋਣਾ, ਅਮਨ ਔਰ ਅਮਾਨ ਸਥਾਪਿਤ ਹੋਣਾ, ਉਸ ਪਿੱਛੇ ਵੀ ਫਿਰ ਉਹੀ ਇੱਕ ਮੂਲ ਨਿਕਲੇਗਾ ਕਿ ਸਾਡੀ ਹਰ ਕਿਸੇ ਦੀ ਇੱਕ ਮਨੋ ਅਵਸਥਾ ਜਿਹੜੀ ਹੈ ਉਹ ਸੁੰਦਰ ਬਣ ਜਾਵੇ, ਅਸੀਂ ਗੁਰੂ ਪੀਰ ਪੈਗੰਬਰਾਂ ਦੀਆਂ ਸਿੱਖਿਆਵਾਂ ਅਨੁਸਾਰ ਭਾਵਨਾਵਾਂ ਨੂੰ ਬਣਾ ਲਈਏ ਔਰ ਉਹੀ ਚਾਲ 'ਤੇ ਅਸੀਂ ਚਲਦੇ ਚਲੇ ਜਾਈਏ, ਤਾਂ ਹੀ ਇਹ ਗੱਲ ਬਣੇਗੀ। ਇਹ ਇੱਕ ਸ਼ੁਭਕਾਮਨਾ, ਇਹ ਇੱਕ ਪ੍ਰਾਰਥਨਾ ਅਰਦਾਸ ਹੈ। ਤੋ ਦਾਸ, ਹੋਰ ਸ਼ਬਦਾਂ ਦਾ ਸਾਰਾ ਲਿੱਤੇ ਬਗੈਰ ਇਹਨਾਂ ਸ਼ਬਦਾਂ ਰਾਹੀਂ ਹੀ ਆਪ ਤੋਂ ਇਜਾਜ਼ਤ ਚਾਹੇਗਾ ਔਰ ਫਿਰ ਤੋਂ ਆਪਣੀ ਖੁਸ਼ੀ ਜ਼ਾਹਿਰ ਕਰੇਗਾ ਜੋ ਇੱਥੇ ਪੁੱਜ ਕੇ ਬਠਿੰਡੇ ਵਿਖੇ 6 ਸਾਲਾਂ ਤੋਂ ਬਾਅਦ ਆਪ ਦੇ ਦਰਸ਼ਨ ਕਰਨ ਦਾ ਮੌਕਾ ਜਿਹੜਾ ਮਿਲਿਆ, ਇਹ ਸਤਸੰਗ ਕਰਨ ਦਾ ਮੌਕਾ ਮਿਲਿਆ ਔਰ ਨਾਲ ਹੀ ਨਾਲ ਹੋਰ ਵੀ ਬੜੇ ਪਤਵੰਤੇ ਸੱਜਣ ਜਿਹੜੇ ਕਿ ਇਸ ਸ਼ਹਿਰ ਦੇ ਔਰ ਇਸ ਪ੍ਰਾਂਤ ਦੇ ਔਰ ਪ੍ਰਾਂਤ ਦੇ ਜ਼ਰੀਏ ਮੁਲਕ ਦੀ ਸੇਵਾ ਕਰ ਰਹੇ ਹਨ, ਤੋ ਉਹਨਾਂ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ, ਉਹਨਾਂ ਦਾ ਵੀ ਸਤਿਕਾਰ ਮਿਲਿਆ ਹੈ। ਤੋ ਇਸ ਤਰ੍ਹਾਂ ਦੇ ਨਾਲ ਇਹ ਬਹੁਤ ਲਾਭਦਾਇਕ ਰਿਹਾ ਹੈ ਸਮਾਂ ਔਰ ਇਹੀ ਅਰਦਾਸ ਹੈ ਕਿ ਦਾਤਾਰ ਸਭ ਨੂੰ ਖੁਸ਼ੀਆਂ ਪ੍ਰਦਾਨ ਕਰੇ, ਸਭ ਨੂੰ ਹਰ ਪ੍ਰਕਾਰ ਦੇ ਨਾਲ ਸੁੰਦਰ ਭਾਵਨਾਵਾਂ ਪ੍ਰਦਾਨ ਕਰੇ, ਤਾਂ ਕਿ ਚਾਰੋਂ ਤਰਫ ਸਾਰਾ ਹੀ ਮਾਹੌਲ ਜਿਹੜਾ ਹੈ ਇਹ ਸੁੰਦਰ ਔਰ ਮਹਿਕਦਾਰ ਇਹ ਬਣਦਾ ਚਲਾ ਜਾਵੇ, ਕਿਉਂਕਿ ਅਸੀਂ ਇਸ ਸਾਲ ਦੇ ਤਕਰੀਬਨ ਅਖੀਰ ਵਿੱਚ ਪੁੱਜ ਚੁੱਕੇ ਹਾਂ ਔਰ ਜਿਵੇਂ ਇਹ 11 ਮਹੀਨੇ ਤੋਂ ਉੱਤੇ ਹੱਥੋਂ ਨਿਕਲ ਗਏ ਹਨ ਔਰ ਇਹ ਦਸੰਬਰ ਦਾ ਮਹੀਨਾ ਵੀ ਇਹ ਵੀ ਹੁਣ ਖਤਮ ਹੋਣ 'ਤੇ ਆ ਰਿਹਾ ਹੈ। ਤੋ ਇਸੇ ਤਰ੍ਹਾਂ ਦੇ ਨਾਲ ਫਿਰ ਨਵੇਂ ਸਾਲ ਦਾ ਆਗਮਨ ਹੁੰਦਾ ਹੈ, ਤੋ ਨਵੇਂ ਸਾਲ ਦੇ ਲਈ ਫਿਰ ਸ਼ੁਭਕਾਮਨਾਵਾਂ ਕੀਤੀਆਂ ਜਾਂਦੀਆਂ ਹਨ। ਤੋ ਇਸੇ ਤਰ੍ਹਾਂ ਦੇ ਨਾਲ ਅਸੀਂ ਪਿੱਛੇ ਮੁੜ ਕੇ ਵੇਖੀਏ, ਜਦ ਇਹ ਵੀ ਸਾਲ ਚੜ੍ਹਿਆ ਸੀ ਤਾਂ ਵੀ ਅਸੀਂ ਕਈ ਕੌਲ ਕੀਤੇ ਸਨ, ਅਸੀਂ ਕਈ ਅਹਿਦ ਕੀਤੇ ਸਨ, ਅਸੀਂ ਕਿਸ ਤਰ੍ਹਾਂ ਦੇ ਨਾਲ ਅਸੀਂ ਸੋਚਿਆ ਸੀ ਜਾਂ ਅਸੀਂ ਬਿਆਨ ਦਿੱਤੇ ਸੀ ਕਿ ਅਸੀਂ ਇਸ ਨਵੇਂ ਸਾਲ ਦੇ ਵਿੱਚ ਅਸੀਂ ਜੋ ਕੁਛ ਪਹਿਲੇ ਵਿਗਾੜ ਕੀਤੇ ਹਨ ਅਸੀਂ ਉਹ ਵਿਗਾੜ ਨਹੀਂ ਕਰਾਂਗੇ, ਅਸੀਂ ਸਵਾਰਨ ਪਾਸੇ ਲੱਗ ਜਾਵਾਂਗੇ, ਤੋ ਜੋ ਵੀ ਨੈਗੇਟਿਵ ਸੀ ਅਸੀਂ ਉਹ ਅੱਗੇ ਨਹੀਂ ਲੈ ਕੇ ਜਾਵਾਂਗੇ। ਤੋ ਅਗਰ ਅਸੀਂ ਮੁੜ ਕੇ ਵੇਖੀਏ, ਅਸੀਂ 11 ਮਹੀਨੇ ਲੰਘਾ ਦਿੱਤੇ, ਅਗਰ ਅਸੀਂ ਫਿਰ ਵੀ ਉਹ ਕੰਮ ਨਹੀਂ ਕੀਤੇ ਤਾਂ ਫਿਰ ਅਸੀਂ ਸੋਚੀਏ ਕਿ ਸਮਾਂ ਤਾਂ ਹੱਥੋਂ ਜਾ ਹੀ ਰਿਹਾ ਹੈ, ਇਹ ਮੁੜ ਕੇ ਆਉਂਦਾ ਨਹੀਂ ਹੈ ਹੱਥ। ਤੋ ਇਸ ਲਈ ਇਹ ਵੀ ਅਸੀਂ ਵਿਸ਼ਲੇਸ਼ਣ ਕਰਦਿਆਂ ਹੋਇਆਂ ਅਸੀਂ ਨਵੇਂ ਸਾਲ ਦੇ ਵਿੱਚ ਜਦ ਪ੍ਰਵੇਸ਼ ਕਰੀਏ ਔਰ ਇਹੀ ਅਸੀਂ ਇਸ ਤਰ੍ਹਾਂ ਦੇ ਨਾਲ ਮਜ਼ਬੂਤੀ ਆਪਣੇ ਮਨ ਨੂੰ ਦੇਈਏ ਕਿ ਅਸੀਂ ਵਾਕਈ ਹੀ ਨਵੇਂ ਸਾਲ ਵਿੱਚ ਪ੍ਰਵੇਸ਼ ਕਰਾਂਗੇ ਅਤੇ ਅਸੀਂ ਸਭ ਕੁਛ ਹੀ ਇੱਕ ਸੁੰਦਰ ਹੀ ਰੂਪ ਦੇਣ ਦੇ ਵਿੱਚ ਆਪਣੇ ਯੋਗਦਾਨ ਦੇਵਾਂਗੇ ਔਰ ਦਾਤਾਰ ਕਿਰਪਾ ਕਰੇ ਕਿ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਦਾਤਾਰ ਇਹ ਤੌਫੀਕ ਸ਼ਕਤੀ ਵੀ ਦੇਵੇ ਔਰ ਹਰ ਪ੍ਰਕਾਰ ਦੀ ਦਾਤਾਰ ਦੁਨਿਆਵੀ ਸੁੱਖ ਵੀ ਪ੍ਰਦਾਨ ਕਰੇ। ਇਹਨਾਂ ਸ਼ਬਦਾਂ ਰਾਹੀਂ ਹੀ ਦਾਸ ਸਾਹਿਬ ਤੋਂ ਇਜਾਜ਼ਤ ਚਾਹੁੰਦਾ ਹੈ। ਸਾਧ ਸੰਗਤ ਜੀ, ਧੰਨਵਾਦ।